ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਹੋਰੇ ਜਲ ਮਾਤਲੀ ਚੀਵਰ ਮੇਲਿਓ ਜਾਲ ਇਹ ਟੋਗਨੇ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੂ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ ਪਰਮ ਸਨਮਾਨਯੋਗ ਯੁਗ ਯੁਗ ਅਟਲ ਚਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਕੋਟਾਨ ਕੋਟ ਸ਼ੁਕਰ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਹੈ, ਇਕੱਤਰ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਕਰਨੀ ਹੈ। ਆਪ ਜੀ ਨੇ ਪਾਵਨ ਸਲੋਕ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 59 ਨੰਬਰ ਅਤੇ 50 ਨੰਬਰ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ ਹਨ। ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਪ੍ਰਕਾਰ ਦੇ ਸੰਬੰਧ ਮਨੁੱਖ ਦੇ ਗੁਰੂ ਸਾਹਿਬ ਜੀ ਦੇ ਨਾਲ ਹਨ। ਕਈ ਬਿਰਤੀਆਂ ਕਰਕੇ ਮਨੁੱਖ ਗੁਰੂ ਦੇ ਨਾਲ ਜੁੜਿਆ ਹੈ। ਕਈ ਵਾਰੀ ਮਨੁੱਖ ਦਾ ਸੰਬੰਧ ਗੁਰੂ ਕੋਲੋਂ ਕੁਝ ਲੈਣ ਵਾਲਾ ਬਣ ਜਾਂਦਾ ਤੇ ਕਈ ਵਾਰੀ ਸੰਬੰਧ ਮਨੁੱਖ ਦਾ ਗੁਰੂ ਨੂੰ ਕੁਝ ਦੇਣ ਵਾਲਾ ਬਣ ਜਾਂਦਾ। ਬੰਦਾ ਦਿੰਦਾ ਵੀ ਹੈ ਗੁਰੂ ਨੂੰ ਬੜਾ ਕੁਝ, ਕਈ ਵਾਰੀ ਆਰਡਰ ਦੇ ਜਾਂਦਾ ਗੁਰੂ ਨੂੰ, ਕਈ ਵਾਰੀ ਆਪਣੀ ਗਰੀਬੀ ਗੁਰੂ ਅੱਗੇ ਰੱਖਦਾ ਆਣ ਕੇ। ਇਹ ਸੁਭਾਅ ਮਨੁੱਖ ਦਾ ਜਿਹੜਾ ਕਈ ਵਾਰੀ ਬਦਲਦਾ ਅਤੇ ਕਈ ਵਾਰੀ ਸਿੱਧੇ ਰਸਤੇ 'ਤੇ ਤੁਰਦਾ। ਭਾਗਾਂ ਵਾਲਿਓ, ਜਿਹੜਾ ਸਾਡੇ ਸਾਹਮਣੇ ਇਤਿਹਾਸ ਜਾਂ ਇਹੋ ਜਿਹਾ ਪੇਸ਼ ਕੀਤਾ ਗਿਆ ਕਿ ਉਹ ਸਾਰਾ ਕੁਝ ਦੇਖ ਕੇ ਗੁਰੂ ਰੱਬ ਇਹਦੀ ਕੋਈ ਹੋਂਦ ਜੀ ਲੱਗਦੀ ਨਹੀਂ। ਸਾਰਾ ਕੁਝ ਜੇ ਆਪਾਂ ਧਿਆਨ ਨਾਲ ਵੇਖੀਏ ਨਾ, ਉਹ ਸਾਰੇ ਕੁਝ ਨੂੰ ਲੱਗਦਾ ਨਹੀਂ ਕਿ ਗੁਰੂ ਸਮਰੱਥ ਹੈ ਜਾਂ ਪਰਮਾਤਮਾ ਕੋਈ ਬੜੀ ਵੱਡੀ ਪਾਵਰ ਹੈ, ਕੋਈ ਸ਼ਕਤੀ ਹੈ। ਇਹ ਸਾਰਾ ਕੁਝ ਹੁਣ ਦੇਖੋ, ਭਗਤ ਧੰਨਾ ਜੀ ਦਾ ਜਦੋਂ ਜੀਵਨ ਸਾਨੂੰ ਬਾਹਰੋਂ ਦਿਖਾਇਆ ਜਾਂਦਾ ਨਾ, ਬਾਹਰੋਂ ਇੱਕ ਤਾਂ ਗੁਰੂ ਸਾਹਿਬ ਜੀ ਦੀ ਬਾਣੀ ਦਿਖਾਉਂਦੀ ਹੈ, ਉਹਨਾਂ ਦੀ ਆਪਣੀ ਬਾਣੀ ਦਿਖਾਉਂਦੀ ਹੈ, ਇੱਕ ਤਾਂ ਉਹ ਹੈ। ਇੱਕ ਜਦੋਂ ਸਮਾਜ ਵਿਖਾਉਂਦਾ ਨਾ, ਸਮਾਜ ਫਿਲਮਾਂ ਦੇ ਰਾਹੀਂ ਜਾਂ ਵੈਸੇ, ਹੁਣ ਫਿਲਮਾਂ ਇਹੋ ਜਿਹੀਆਂ ਬਣ ਗਈਆਂ, ਇਹੋ ਜਿਹਾ ਵਿਖਾਇਆ ਗਿਆ ਕਿ ਭਗਤ ਧੰਨਾ ਜੀ ਦੇ ਨਾ ਰੱਬ ਡੰਗਰ ਚਾਰ ਰਿਹਾ, ਰੱਬ ਡੰਗਰ ਚਾਰ ਰਿਹਾ, ਪਸ਼ੂ ਚਾਰ ਰਿਹਾ, ਕਿਹਦੇ ਜੀ? ਭਗਤ ਧੰਨਾ ਜੀ ਦੇ। ਤੁਹਾਨੂੰ ਦੋਵਾਂ 'ਚ ਵੱਡਾ ਕੌਣ ਲੱਗਦਾ? ਭਗਤ ਧੰਨਾ ਜੀ, ਕਿਉਂਕਿ ਰੱਬ ਤੇ ਉਹਦੇ ਡੰਗਰ ਚਾਰ ਰਿਹਾ ਨਾ, ਉਹ ਫਿਲਮਾਂ ਬੜਾ ਕੁਝ ਬਣਿਆ ਨਾ। ਰੱਬ ਭਗਤ ਧੰਨਾ ਜੀ ਦੇ ਨੱਕੇ ਮੋੜ ਰਿਹਾ, ਪਾਣੀ ਲਾ ਰਿਹਾ ਖੇਤਾਂ ਨੂੰ, ਨੌਕਰ ਨਹੀਂ ਲੱਗਦਾ ਰੱਬ ਤੁਹਾਨੂੰ? ਬਾਹਰੋਂ ਜੋ ਬਾਹਰੋਂ ਵਿਖਾਇਆ ਜਾ ਰਿਹਾ ਉਹ ਵੇਖ ਕੇ ਸਾਰਾ ਕੁਝ। ਮੈਂ ਬੇਨਤੀ ਕੀਤੀ ਸੀ ਨਾ ਕਿ ਬੜੇ ਕਿਸਮ ਦਾ ਸੁਭਾਅ ਹੈ ਬੰਦੇ ਦਾ ਗੁਰੂ ਨੂੰ ਮਿਲਣ ਵਾਸਤੇ ਜਦੋਂ ਆਉਂਦਾ ਨਾ। ਹੁਣ ਵੇਖੋ, ਜਿਹੜੇ ਰਿਸ਼ਤੇਦਾਰ ਨਾਲ ਥੋੜ੍ਹੀ ਜਿਹੀ ਵਿਗੜੀ ਹੋਵੇ, ਉਹਨੂੰ ਬੁਲਾਉਣ ਦਾ, ਉਹਨੂੰ ਮਿਲਣ ਦਾ ਤਰੀਕਾ ਵੱਖਰਾ, ਖੁਸ਼ੀ ਨਹੀਂ। ਜਿਹੜਾ ਬੜਾ ਪਿਆਰ ਹੋਵੇ, ਬੰਦਾ ਦੂਰੋਂ ਹੀ ਭੱਜ ਕੇ ਮਿਲਦਾ ਨਾ, ਹੱਸ ਕੇ। ਜਿਹੜਾ ਵਿਅਕਤੀ ਸਵਾਰਥੀ ਹੋ ਕੇ ਗੁਰੂ ਨੂੰ ਮਿਲਦਾ ਨਾ, ਉਹਦਾ ਸੰਬੰਧ ਹੋਰ ਹੈ। ਅਤੇ ਜਿਹੜਾ ਗੁਰੂ ਦੇ ਕੋਲੋਂ ਸਲਾਹ ਲੈਣ ਵਾਸਤੇ, ਗੁਰੂ ਦੀ ਮੱਤ ਲੈਣ ਵਾਸਤੇ ਗੁਰੂ ਨੂੰ ਮਿਲਦਾ, ਉਹਦਾ ਸੁਭਾਅ ਹੋਰ ਹੈ। ਕਬੀਰ ਜੀ ਦਾ ਸਲੋਕ ਹੈ, ਕਬੀਰ ਹੋਰੇ ਜਲ ਮਾਛਲੀ। ਉਦਾਹਰਨ ਕਿੱਡੀ ਪਿਆਰੀ ਦਿੱਤੀ ਬਾਬਾ ਕਬੀਰ ਜੀ ਨੇ। ਕਈ ਵਾਰੀ ਨਾ ਸਮਝਾਉਣ ਵਾਸਤੇ ਜਿਹੜਾ ਸਿਆਣਾ ਟੀਚਰ ਸਕੂਲਾਂ ਦੇ ਵਿੱਚ ਵੀ ਹੁੰਦਾ ਕਿ ਬੱਚੇ ਨੂੰ ਉਦਾਹਰਨ ਦੇ ਕੇ ਸਮਝਾਉਂਦਾ, ਬੱਚੇ ਨੂੰ ਸਮਝ ਨਹੀਂ ਲੱਗਦੀ, ਕਈ ਵਾਰੀ ਸਿੱਧੀ ਸਮਝ ਲੱਗ ਜਾਂਦੀ ਗੱਲ ਦੀ। ਗੁਰਬਾਣੀ ਦੇ ਵਿੱਚ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਸਮਝਾਉਣ ਵਾਸਤੇ ਮਨੁੱਖ ਨੂੰ। ਉਹਨਾਂ ਉਦਾਹਰਨਾਂ ਨੂੰ ਜਦੋਂ ਆਪਾਂ ਵੇਖਾਂਗੇ, ਹੈਰਾਨਗੀ ਵੀ ਹੁੰਦੀ ਹੈ ਕਿ ਮਨੁੱਖ ਨੂੰ ਕਿਸੇ ਪਸ਼ੂ ਦੀ ਉਦਾਹਰਨ ਦੇ ਕੇ ਸਮਝਾਈਏ, ਬੰਦਾ ਗੁੱਸਾ ਕਰੇਗਾ ਗੁਰੂ ਨਾਲ ਕਿ ਮੈਂ ਮਨੁੱਖ ਹਾਂ, ਮੈਨੂੰ ਪਸ਼ੂ ਦੀ ਉਦਾਹਰਨ ਦੇ ਕੇ ਪਰ ਬਾਣੀ 'ਚ ਸਮਝਾਇਆ ਹੋਇਆ। ਗੁਰੂ ਸਾਹਿਬ ਜੀ ਨੂੰ ਪਤਾ ਕਈ ਪ੍ਰਕਾਰ ਦੇ ਲੋਕ ਨੇ। ਹੁਣ ਇੱਥੇ ਮੱਛੀ ਦੀ ਉਦਾਹਰਨ ਦੇ ਕੇ ਸਮਝਾਇਆ ਕਬੀਰ ਜੀ ਨੇ, 59 ਨੰਬਰ ਸਲੋਕ ਦੇ ਵਿੱਚ ਮੱਛੀ ਦੀ ਉਦਾਹਰਨ ਦੇ ਕੇ ਕਬੀਰ ਜੀ ਆਖਦੇ, ਕਬੀਰ ਥੋੜੇ ਜਲ ਮਾਛਲੀ, ਝੀਵਰ ਮੇਲਿਓ ਜਾਲ, ਮੱਛੀਆਂ ਫੜਨ ਵਾਲਾ ਜਾਲ। ਹੁਣ ਨੁਕਸਾਨ ਕਿੰਨਾ ਵੇਖੋ, ਥੋੜੇ ਪਾਣੀ ਦਾ ਨੁਕਸਾਨ ਕਿੰਨਾ ਵੇਖੋ, ਕੀ ਨੁਕਸਾਨ ਹੈ? ਥੋੜੇ ਪਾਣੀ ਦੇ ਵਿੱਚੋਂ ਮੱਛੀ ਜਲਦੀ ਪਕੜੀ ਜਾਂਦੀ ਹੈ, ਕਈ ਵਾਰੀ ਤਾਂ ਜਦੋਂ ਥੋੜ੍ਹਾ ਜਿਹਾ ਪਾਣੀ ਰਹਿ ਜਾਏ ਜਾਲ ਲਾਉਣ ਦੀ ਵੀ ਲੋੜ ਨਹੀਂ ਪੈਂਦੀ। ਸਮਝਾਇਆ ਕਿੱਡਾ ਪਿਆਰਾ ਬਾਬਾ ਕਬੀਰ ਜੀ ਨੇ, ਭਗਤ ਕਬੀਰ ਜੀ ਨੇ ਸਾਨੂੰ ਸਾਰਿਆਂ ਨੂੰ ਕਿੱਡਾ ਪਿਆਰਾ ਸਮਝਾਇਆ। ਕਹਿੰਦੇ ਵੇਖਿਓ ਕਿਤੇ, ਹੁਣ ਮੱਛੀ ਦੀ ਹਾਲਤ ਪਹਿਲਾਂ ਆਪਾਂ ਬਿਆਨ ਕਰ ਲਈਏ, ਫਿਰ ਆਪਣੀ ਗੱਲ ਕਰਾਂਗੇ ਆਪਾਂ। ਹੁਣ ਪਾਣੀ ਬੜਾ ਥੋੜ੍ਹਾ ਹੈ, ਹੁਣ ਥੋੜ੍ਹੇ ਪਾਣੀ ਦੇ ਵਿੱਚ ਜਦੋਂ ਮੱਛੀ ਤਰਦੀ ਫਿਰਦੀ ਸੀ, ਝੀਵਰ ਆਇਆ ਤਾਂ ਉਹਨੇ ਮਿੰਟ ਦੇ ਵਿੱਚ ਜਾਲ ਲਾ ਕੇ ਫੜ ਕੇ ਗਾਂਹ ਗਿਆ। ਜਾਂ ਕਈ ਵਾਰੀ ਥੋੜ੍ਹਾ ਪਾਣੀ ਸੀ ਅਤੇ ਉਹ ਧੁੱਪ ਜ਼ਿਆਦਾ ਸੀ, ਗਰਮੀ ਜ਼ਿਆਦਾ ਸੀ, ਸੂਰਜ ਦੀਆਂ ਕਿਰਨਾਂ ਪਾਣੀ 'ਤੇ ਵੱਜਦੀਆਂ ਸਨ, ਪਾਣੀ ਗਰਮ ਹੋ ਗਿਆ, ਮੱਛੀ ਬੜਾ ਤੜਫਦੀ, ਹੁਣ ਪਾਣੀ ਥੋੜ੍ਹਾ ਹੈ। ਹੁਣ ਥੋੜ੍ਹੇ ਪਾਣੀ ਵਿੱਚ ਰਹਿਣ ਕਰਕੇ ਮੱਛੀ ਨੂੰ ਬੜੀ ਮੁਸ਼ਕਲ ਪਰੇਸ਼ਾਨੀ ਆ ਰਹੀ ਹੈ, ਕਿਉਂਕਿ ਪਾਣੀ ਗਰਮ ਹੋ ਗਿਆ। ਦੂਸਰਾ ਪੱਖ, ਥੋੜ੍ਹੇ ਪਾਣੀ ਦੇ ਵਿੱਚ ਮੱਛੀ ਫੜੀ ਬੜੀ ਛੇਤੀ ਜਾਂਦੀ ਹੈ। ਹੁਣ ਕਬੀਰ ਸਾਹਿਬ ਜੀ ਆਖਦੇ, ਥੋੜ੍ਹੇ ਜਲ ਮਾਛਲੀ, ਝੀਵਰ ਮੇਲਿਓ ਜਾਲ। ਝੀਵਰ ਨੇ ਜਾਲ ਪਾਇਆ ਅਤੇ ਮੱਛੀ ਨੂੰ ਫੜ ਕੇ ਲੈ ਗਿਆ। ਸਾਨੂੰ ਕੀ ਸਿੱਖਿਆ ਮਿਲੀ ਜੀ ਇਹ ਤੋਂ, ਇਸ ਪੰਕਤੀ ਤੋਂ ਸਾਨੂੰ ਕੀ ਸਿੱਖਿਆ ਮਿਲੀ? ਮੱਛੀ ਨੂੰ ਫੜ ਕੇ ਲੈ ਗਿਆ, ਚਲੋ ਠੀਕ ਹੈ। ਸਿੱਖਾਂ ਨੂੰ, ਸਾਨੂੰ ਇਸ ਪੰਕਤੀ ਤੋਂ, ਬਾਣੀ ਦੇ ਵਿੱਚ ਸਲੋਕ ਤੋਂ ਕੀ ਸਿੱਖਿਆ ਮਿਲ ਰਹੀ ਹੈ? ਮਸਲਾ ਤਾਂ ਉਹ ਵਿਚਾਰਨ ਦਾ ਨਾ, ਉਹ ਸਮਝਣ ਦਾ ਨਾ। ਮੱਛੀ ਦੇ ਨਾਲ ਤਾਂ ਜੋ ਹੋਇਆ ਹੋਇਆ, ਪਰ ਸਾਨੂੰ ਕੀ ਸਿੱਖਿਆ ਮਿਲਦੀ ਹੈ? ਜਿਵੇਂ ਥੋੜ੍ਹੇ ਪਾਣੀ ਦੇ ਵਿੱਚ ਮੱਛੀ ਨੂੰ ਪਕੜਿਆ ਗਿਆ, ਝੀਵਰ ਨੇ ਉਹਨੂੰ ਫੜਿਆ ਲੈ ਗਿਆ। ਮੱਛੀ ਕੀ ਹੈ ਜੀ? ਜੀਵ ਆਤਮਾ। ਸਰੀਰ ਕੀ ਹੈ ਜੀ? सरोवर, समुद्र कह लो, सरोवर कह लो, जो भी कह लो, असी इनू की बनाया वो सानू पता। हुण थोड़ा शरीर, जिहड़ा शरीर दे विच जीवात्मा रह रही है, मच्छी रह रही है, ज्ञान बड़ा थोड़ा इनू, ज्ञान बहुत थोड़ा बाणी दा, ज्ञान बहुत घट है गुरमत दा। जीवात्मा मछली ना बड़ी छेती फस जाती जाल दे विच, बड़ी बहुत छेती फसती जाल दे, थोड़ा थोड़ा होने करके ना, ज्ञान थोड़ा होने करके दो चार गल्लां च ही फस जाती, दो चार गल्लां दे विच बड़ी छेती किसी के पिछे लग जाती, मगर लग जाती, गल्लां च आ जाती। गुरु पातशाह जी का उपदेश भुल जाता तो मनुख दी गल्लां च आ जाती है। बाबा कबीर जी आखदे बड़ी छेती मनुख विकदा, क्योंकि जिन्ना हौला होएगा ना, जिन्ने थोड़े ज्ञान दे विच रहेगा उन्ना पकड़ना सौखा है, जिन्हें जिन्हें थोड़े ज्ञान दे विच रहेगा उन्हें छेती कुंडी लाउणी बड़ी सौखी है। हुण मच्छी की हालत देख लो, जदों कोई व्यक्ति मच्छी नूं कुंडी लाउंदा ना, उहदे गाड़ी बोटी ला के वह वेखदी है, वह तो बड़ा खुश हुंदी, कहिंदी कमाल दा बंदा, बड़ा भगता, बड़ा सेवादार तकड़ा ना, कुंडी लैके आया, मास लैके आया मेरे वास्ते, बड़ा बड़ा सोचदा मेरा, बड़ा अदब करदा मेरा। इहो जे भगत ते चाहीदे ने, पर उहनूं पता उदों लगदा जदों वह कुंडी उहदे मूंह दे विच फस जाती है, फिर पता लगता, बाद च पता लगता, अगों दे जे चेतीए तां बाद च पता लगता, उहनूं भुलेखा है, पहला तो भुलेखा पै गया कि यह भगत आ। अज भगतां दे भुलेखे पै रहे ने, किन्ने लोग फसे फिरदे आ ना, किन्ने लोग फसे, अज भुलेखे पै रहे अज। हुण कुंडी दा भुलेखा पै गया नूं ना, बोटी जदों पाई सी उह मूंह दे विच पाई ते उह फस गई, उहदे कुंडी फस गई, उहदे विच फड़ी गई बेचारी, फड़ी गई। हुण इसे तरह ही बाणी दे विच होर उदाहरणां भी दित्तियां, कहिंदे जदों हिरन नूं शिकारी शिकार करन लगा, उह धरती ते लम्मा पै पै के ना शिकार कर लिया, निशाना ला रहा, निशाना धरती दे नाल जुड़ जुड़ के लम्मे पै पै, हिरन नूं पता ना लग जाए, अपराधी दूणा निवे ज्यों हरता वह निशाना ला रहा। हिरन कहिंदा भई बड़ा अदब करता, बड़ा सत्कार करता, भई लम्मे पै पै के वेख मेरे नूं मत्था टेक रहा, पर उहनूं यह नहीं पता ये शिकार कर नूं फिरदा, शिकार वरतन नूं फिरदा, वरतन नूं। जिवें कई बार मेरे वर्गा भी गुरु साहब जी नूं नमस्कार कर जांदा ना, पर गुरु नूं तो पता है वरतन नूं फिरदा मैनूं कि की कर नूं फिरदा ना, कि जां वैसे ही है। पर हिरन नूं पता लग गया, कहिंदे शिकारी है, शिकार कर नूं फिरदा, जदों निशाना मारदा उहनूं फिर पता, तड़फदा ना, जदों तड़फदा उहनूं पता लगदा मैं तां भुलेखे च रह गया कि मैनूं सत्कार ही बड़ा करदा मेरा, मैं तां आखिया मत्था टेक रहा जापदा, इहदा निशाना ला रहा सी। कबीर साहब जी कहिंदे थोड़े ज्ञान विच रहण वाला व्यक्ति मनुख बड़ी छेती फस जाता जे, बड़ी छेती थोड़े ज्ञान दे विच रहण वाला। दूसरा पक्ष है जिन्हां दे कोल गुरबाणी का भरोसा सी ना, ज्ञान सी बाणी का, परपक्क ज्ञान सी, उन्हां नूं वड्डे वड्डे लालच नहीं डरा सके, वड्डे वड्डे लालच, बड़े वड्डे वड्डे लालच। मीर मनु की जेल विच ना बजुर्ग, नौजवान, बच्चा एक प्रशादा दे के ना, अद्धा प्रशादा, किन्ने लालच दिते जा रहे, पर डोले नहीं, क्योंकि ज्ञान पूरा सी उन्हां कोल, उह पूरे ज्ञान दे विच रह रहे सन, थोड़ा ज्ञान है सी। कबीर जी आखदे कबीर थोड़े जल माछली झीवर मिलियो, जाल झीवर ने जाल पाया ते फड़ के लै गया। हुण साडे धड़े किन्ने बने हुए अज हिसाब लाओ, हुण गुरु ग्रंथ साहिब महाराज जी नूं सीधा जिहड़ा जिहदा सीधा संबंध है गुरु दे नाल, उहदा धड़ा ही कोई नहीं, उह तो सिख है, वो तो पंथ दे विच आउंदा, जिन्हां दे धड़े बन गए ना वह फड़े गए, वह कुंडियां च फस गए, असल दे विच वह कुंडियां दे विच फस गए। ज्ञान थोड़ा सी, अगलिया ने कुंडियां ला के धड़ा वक्खरा कर दिता, समुंदर नालों तोड़ दिता, कि जे इक्के समुंदर दे नाल रहे तो इन्हां दा जिहड़ा पानी चलता रहा इन्हां दी ताकत वड्डी बनी रहनी है, तोड़ दिते, वक्ख वक्ख कर दिते, समुंदर दे विचों लहरां कढ दित्तियां, वेखो किन्ने धड़े बन गए कौम दे विच, अज किन्ने धड़े बन गए। गुरु साहब जी का कुछ कोई मान लो किन्नी बारी घटनावां वापरियां, वह कहिंदे सानू की लोड़ है ना, वह नहीं आए, कई इहो जे धड़े जिहड़े जिवें नामधारी वह नहीं आए, उन्हां दा कोई संबंध नहीं है, धड़े बन गए, थोड़े जल विच रह रहे सन, थोड़े ज्ञान विच रह रहे सन, ਅਸਲ ਦੇ ਵਿੱਚ ਫੜੇ ਗਏ ਉਹ ਪਕੜਨ ਵਾਲੇ ਬੜੇ ਨੇ। ਤਾਂ ਕਬੀਰ ਸਾਹਿਬ ਜੀ ਆਖਦੇ ਨੇ ਇਹ ਟੋਂਗ ਨੇ, ਟੋਂਗ ਨੇ ਕਹਿੰਦੇ ਨੇ ਜਿਹੜਾ ਛੋਟਾ ਜਿਹਾ ਕੋਈ ਜਿਵੇਂ ਛੱਪੜ ਹੁੰਦੇ ਨੇ, ਕਹਿੰਦੇ ਜਿਹੜਿਆਂ ਛੱਪੜਾਂ ਦੇ ਨਾਲ ਤੂੰ ਜੁੜਿਆ ਫਿਰਦਾ ਨਾ, ਇਹਨਾਂ ਨੇ ਬਚਾਉਣਾ ਨਹੀਂ ਤੈਨੂੰ। ਇਹ ਟੋਂਗ ਨੇ ਨਾ ਛੂਟ ਸੇ ਫਿਰ ਕਰ ਸਮੁੰਦ ਸੰਭਾਲ, ਤੂੰ ਸਮੁੰਦਰ ਦੀ ਸੰਭਾਲ ਕਰ, ਭਾਵ ਸਮੁੰਦਰ ਨੂੰ ਲੱਭ। ਸਮੁੰਦਰ ਕਿਹੜਾ, ਹੁਣ ਟੋਏ ਦੇ ਵਿੱਚੋਂ ਮੱਛੀ ਪਕੜਨੀ ਬੜੀ ਸੌਖੀ ਹੈ, ਸਮੁੰਦਰ ਦੇ ਵਿੱਚੋਂ ਪਕੜਨੀ ਬੜੀ ਔਖੀ ਹੈ। ਸਮੁੰਦਰ ਦੇ ਵਿੱਚੋਂ ਪਕੜਨ ਲੱਗਿਆਂ ਬੜੀ ਮਿਹਨਤ ਲੱਗਦੀ ਹੈ, ਟੋਏ ਦੇ ਵਿੱਚੋਂ ਪਕੜਨ ਲੱਗਿਆਂ ਬੜੀ ਮਿਹਨਤ ਘੱਟ ਲੱਗਦੀ ਹੈ। ਹੁਣ ਗੱਲ ਤਾਂ ਸਿੱਖ ਦੀ ਹੈ ਨਾ, ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ 'ਚ ਵਸਾ ਕੇ ਬੈਠਾ ਆ, ਉਹਨੂੰ ਪਕੜਨ ਲੱਗਿਆਂ ਬੜਾ ਟਾਈਮ ਲੱਗਦਾ। ਕਈ ਵਾਰੀ ਪਕੜਿਆ ਵੀ ਨਹੀਂ ਜਾਂਦਾ, ਭਾਵ ਗੱਲਾਂ 'ਚ ਨਹੀਂ ਆਉਂਦਾ, ਉਹ ਉਲਝਦਾ ਨਹੀਂ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਤਾ ਆਖਦਾ, ਹੋਰ ਕਿਸੇ ਨੂੰ ਨਹੀਂ ਆਖਦਾ, ਆਮ ਦੁਨਿਆਵੀ ਬੰਦੇ ਨੂੰ ਨਹੀਂ ਆਖਦਾ, ਕਿਉਂਕਿ ਉਹ ਨਹੀਂ ਪਕੜਿਆ ਜਾਂਦਾ, ਕਿਉਂਕਿ ਸਮੁੰਦਰ ਦੇ ਨਾਲ ਨਾਤਾ ਜੁੜਿਆ ਹੋਇਆ ਨਾ। ਆ ਕਈ ਵਾਰੀ ਵੇਖਿਓ, ਹੁਣ ਸਮੁੰਦਰ ਦੇ ਵਿੱਚੋਂ ਜਿਹੜੀਆਂ ਦਰਿਆਵਾਂ ਦੇ ਵਿੱਚੋਂ ਨਹਿਰਾਂ ਕੱਢੀਆਂ ਜਾਂਦੀਆਂ ਨਾ, ਉਹਨਾਂ ਨਹਿਰਾਂ ਦਾ ਜਿਹੜਾ ਨਾ ਪਾਣੀ ਕਈ ਵਾਰੀ ਸੁੱਕ ਜਾਂਦਾ, ਬੰਦ ਕਰ ਦਿੰਦੇ ਹੋ ਉਹਨਾਂ, ਉਸ ਨਹਿਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਮੱਛੀਆਂ ਛੋਟੇ ਛੋਟੇ ਜਾਨਵਰ ਨਾ, ਜਦੋਂ ਪਾਣੀ ਸੁੱਕਦਾ ਥੋੜ੍ਹਾ ਥੋੜ੍ਹਾ ਸੁੱਕ ਜਾਂਦਾ, ਉਹ ਖਤਮ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰੂ ਸਾਹਿਬ ਜੀ ਦੇ ਨਾਲੋਂ ਟੁੱਟ ਕੇ ਵੱਖਰੇ ਵੱਖਰੇ ਧੜੇ ਬਣਾ ਕੇ ਬੈਠੇ ਹੋਏ ਨੇ, ਜਿੱਦਣ ਇਹਨਾਂ ਦੇ ਕੋਲੋਂ ਗਿਆਨ ਦੀ ਸਪਲਾਈ ਖਤਮ ਹੋ ਗਈ, ਇਹਨਾਂ ਨੇ ਸੁੱਕ ਜਾਣਾ। ਕਬੀਰ ਸਾਹਿਬ ਜੀ ਆਖਦੇ ਨੇ ਨਿੱਕੇ ਨਿੱਕੇ ਟੋਇਆਂ ਦੇ ਨਾਲ ਆਸਰਾ ਨਾ ਬਣਾ, ਛੋਟੇ ਛੋਟੇ ਟੋਇਆਂ ਦੇ ਨਾਲ ਨਾ ਜੁੜ। ਕਈ ਵਾਰੀ ਵੇਖਣ ਨੂੰ ਬੜਾ ਵੱਡਾ ਲੱਗਦਾ ਟੋਆ, ਪਰ ਉਹਦੇ ਉੱਤੇ ਵੀ ਆਣ ਕੇ ਕਈ ਵਾਰੀ ਆਫਤ ਆ ਜਾਂਦੀ ਹੈ। ਦੇਖੋ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਰੱਬ ਦਾ ਰੂਪ ਦੱਸਦੇ ਨੇ, ਆਪਣੇ ਆਪ ਨੂੰ ਰੱਬ ਦਾ ਰੂਪ, ਭਗਵਾਨ ਆ ਜੀ ਮੈਂ ਰੱਬ ਹਾਂ, ਲੋਕ ਵੀ ਇੰਨੇ ਕੁ ਅੰਧ ਵਿਸ਼ਵਾਸ ਦੇ ਵਿੱਚ ਆਣ ਕੇ ਉਸ ਜਾਲ ਦੇ ਵਿੱਚ ਫਸ ਜਾਂਦੇ ਨੇ। ਪਰ ਪਤਾ ਉਸ ਦਿਨ ਲੱਗਦਾ ਜਿੱਦਣ ਆਪ ਵਿਅਕਤੀ ਹੱਥ ਜੋੜ ਕੇ ਕਿਸੇ ਦੇ ਸਾਹਮਣੇ ਖੜਦਾ ਹੈ, ਬੜਾ ਔਖਾ ਹੁੰਦਾ। ਭਾਗਾਂ ਵਾਲੇ ਹੱਥ ਜੜਾ ਲੈਣੇ ਅਤੇ ਹੱਥ ਜੋੜਨੇ, ਦੋਵਾਂ ਚੀਜ਼ਾਂ 'ਚ ਬੜਾ ਅੰਤਰ ਆ। ਜਦੋਂ ਲਕਸ਼ਣਾਂ ਹੁੰਦੀਆਂ ਨਾ, ਜਿਹੜਾ ਲੀਡਰ ਸਾਡੇ ਘਰੇ ਆਉਂਦਾ, ਗੇਟ 'ਤੇ ਆਉਂਦਾ, ਪਿੰਡ ਦੇ ਵਿੱਚ ਆਉਂਦਾ, ਸਿਰਫ ਇੱਕ ਵਾਰੀ ਆਣ ਕੇ ਹੱਥ ਜੋੜਦਾ, ਮੁੜ ਕੇ 5 ਸਾਲ ਹੱਥ ਉਹਦੇ ਅੱਗੇ ਜੋੜਨੇ ਪੈਂਦੇ ਆ, ਸਿਰਫ ਇੱਕ ਵਾਰੀ ਜੋੜਦਾ ਉਹ ਸਿਰਫ ਇੱਕ ਵਾਰੀ ਜੋੜਦਾ ਬਸ ਉਹ, ਤਾਂ ਸਾਨੂੰ ਲੱਗਦਾ ਲੈ ਵੀ ਬੜਾ ਸਤਿਕਾਰ ਕਰਦਾ ਜੀ ਸਾਡਾ, ਵੀ ਹੱਥ ਜੋੜ ਕੇ ਖਲੋਤਾ, ਸਾਨੂੰ ਭੁੱਲ ਜਾਂਦਾ ਕਿ 5 ਸਾਲ ਹੱਥ ਜੋੜਨੇ ਪੈਣੇ ਉਹਦੇ ਸਾਹਮਣੇ ਖਲੋ ਖਲੋ। 5 ਸਾਲ, 5 ਸਾਲ 'ਚ ਕਿੰਨੀ ਵਾਰੀ ਜੋੜਨੇ ਪੈਣ, ਉਹ ਤਾਂ ਬਸ ਮਸਲਾ ਹੀ ਵੱਖਰਾ ਹੈ। ਅਸੀਂ ਇੱਕ ਵਾਰੀ ਹੱਥ ਜੋੜੇ ਵਿਕ ਜਾਂਦੇ ਹਾਂ, ਇੰਨਾ ਥੋੜ੍ਹਾ ਗਿਆਨ ਸਾਡੇ ਕੋਲ, ਇੱਕ ਵਾਰੀ ਹੱਥ ਜੋੜੇ। ਮੱਥਾ ਟਕਵਾਉਣਾ ਬੜਾ ਸੌਖਾ ਹੈ, ਮੱਥਾ ਟੇਕਣਾ ਬੜਾ ਔਖਾ। ਸਾਡੀ ਕੌਮ ਨੂੰ ਅਜੇ ਤੱਕ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਹੀ ਨਹੀਂ ਆਇਆ, ਟਕਵਾਉਣਾ। ਕਿੰਨੇ ਸਾਧ ਤੁਰੇ ਫਿਰਦੇ ਨੇ ਮੱਥਾ ਠਾਣਾ, ਹੁਣ ਉਹਨਾਂ ਦੇ ਉੱਤੇ ਕਿਹੋ ਜਿਹਾ ਬੀਤਦਾ ਹੋਏਗਾ ਜਦੋਂ ਹੁਣ ਕੋਈ ਟੇਕਦਾ ਨਾ ਹੋਏਗਾ ਨਾ। ਜਦੋਂ ਟਕਵਾਉਂਦੇ ਰਹੇ ਤਾਂ ਬੜੇ ਵਧੀਆ ਲੱਗਦੇ ਸੀ ਉਦੋਂ, ਹੁਣ ਜਦੋਂ ਵਿਚਾਰੇ ਉੱਦਾਂ ਬੈਠੇ ਹੋਣਗੇ ਨਾ, ਬੜਾ ਦੁੱਖ ਲੱਗਦਾ ਹੋਏਗਾ, ਬੜੇ ਵਿਉਂਤਾਂ ਬਣਦੀਆਂ ਹੋਣਗੀਆਂ ਨਾ। ਪ੍ਰਾਣੀ ਬੜਾ ਕੁਝ ਤੂੰ ਸੋਚਦਾ ਹੈ, ਬੜਾ ਕੁਝ ਕਰਦਾ ਹੈ, ਪਰ ਇਹਨਾਂ ਮਸਲਿਆਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਇਹਨਾਂ ਮਸਲਿਆਂ ਤੋਂ ਜਿਹੜੇ ਮਸਲੇ ਹੁਣ ਵਾਪਰ ਰਹੇ ਨੇ ਨਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਸਿੱਖ ਕੌਮ ਨੂੰ ਖਾਸ ਕਰਕੇ ਸੋਚਣਾ ਚਾਹੀਦਾ ਇਹਨਾਂ ਮਸਲਿਆਂ ਵੱਲ ਵੇਖ ਕੇ, ਸਾਡੀ ਪਾਇਆਂ ਕੀ, ਦੱਸੋ ਪਾਇਆਂ ਕੀ। ਸਾਡੀ ਬਗਰਾੜੀ ਕਾਂਡ ਜਦੋਂ ਹੋਇਆ ਸੀ ਨਾ, 300-400 ਹੀ ਬੰਦਾ ਸੀ ਸਾਰਾ, 300-400 ਬੰਦਾ ਇਕੱਠ ਹੋਇਆ, ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਚਲੋ ਬੇਅਦਬੀ ਤਾਂ ਨਹੀਂ ਹੋ ਸਕਦੀ ਹੈ ਨਾ, ਫਿਰ ਵੀ ਚਲੋ ਇੱਕ ਇਕੱਠ ਹੋਇਆ, 200-250 ਬੰਦਾ ਸੀ ਸਾਰਾ, ਦੱਸੋ ਕੀ ਕਰੂੰ 250-300 ਬੰਦਾ, ਦੱਸੋ। ਅਤੇ 200-250 ਬੰਦਾ ਗੱਲਾਂ ਵੱਡੀਆਂ ਵੱਡੀਆਂ ਜੇ ਕਰੇ ਨਾ, ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਕਰੇ, ਅਤੇ ਫਿਰ ਗੁਰਬਾਣੀ ਦਾ ਜਿਹੜਾ ਸਲੋਕ ਆਪਾਂ ਵਿਚਾਰ ਰਹੇ ਨਾ, ਥੋੜੇ ਜਲ ਮਾਚ ਲਈ, ਉਹ ਸਾਰਾ ਸਾਡੇ 'ਤੇ ਢੁੱਕਦਾ ਏ ਕਿ ਪਾਣੀ ਥੋੜ੍ਹਾ ਆਏ ਅਤੇ ਤੇਰਾ ਬਸਰ ਨਹੀਂ ਹੋਣਾ ਇਹਦੇ ਵਿੱਚ। ਸਮੁੰਦਰ ਦੇ ਨਾਲ ਜੁੜ, ਨਾਤਾ ਵੱਡਾ ਕਰ, ਕੱਦ ਵੱਡਾ ਕਰ, ਜਿੱਦੜ ਵੱਡਾ ਹੋ ਗਿਆ ਫਿਰ ਗੱਲ ਕਰੀ, ਫਿਰ ਧਮਕੀਆਂ ਫਿਰ ਵੀ ਨਾ ਦਈ। ਕਬੀਰ ਸਾਹਿਬ ਜੀ ਨੇ ਕਿੱਡਾ ਪਿਆਰਾ ਸਮਝਾਇਆ, ਇਹ ਟੋਗ ਨੇ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ, ਸਮੁੰਦਰ ਦੀ ਸੰਭਾਲ ਕਰ, ਤੇਰਾ ਟਾਰਗੇਟ ਸਮੁੰਦਰ ਦੇ ਨਾਲ ਹੋਣਾ ਚਾਹੀਦਾ, ਫਿਰ ਜਾ ਕੇ ਛੋਟੇ ਮੋਟੇ ਨਾਲ ਗੱਲ ਹੋਏਗੀ ਤੇਰੀ, ਅਤੇ ਇਕੱਤਰ ਹੋ ਕੇ ਬਹਿਣਾ ਚਾਹੀਦਾ, ਇਕੱਤਰ ਹੋ ਕੇ ਬਹਿਣਾ। ਹੁਣ ਦੋ ਸਲੋਕ ਨੇ ਬਾਬਾ ਕਬੀਰ ਜੀ ਦੇ, ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ। ਕਹਿੰਦੇ ਹੁਣ ਵੇਖੋ ਸਮੁੰਦਰ, ਕਬੀਰ ਸਾਹਿਬ ਜੀ ਨੇ ਵੀ ਕਹਿ ਦਿੱਤਾ ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਤੁਹਾਨੂੰ ਵੀ ਪਤਾ ਹੋਏਗਾ, ਵੇਖਿਆ ਨਾ ਤੁਸੀਂ ਸਾਰਿਆਂ ਨੇ ਇੱਥੇ ਖਾਰਾ ਹੁੰਦਾ ਨਾ, ਪੀਣ ਨੂੰ ਚੰਗਾ ਨਹੀਂ ਲੱਗਦਾ। ਪਰ ਕਬੀਰ ਸਾਹਿਬ ਕਹਿੰਦੇ ਛੱਡੀ ਨਾ ਉਹਨੂੰ, ਕਬੀਰ ਸਮੁੰਦ ਨਾ ਛੋਡੀਏ, ਹੇ ਮੱਛੀਏ ਵੇਖੀ ਕਿਤੇ ਸਮੁੰਦਰ ਦਾ ਪਾਣੀ ਖਾਰਾ ਵੇਖ ਕੇ ਛੱਡ ਨਾ ਦੇਈਂ, ਜੇ ਖਾਰਾ ਵੀ ਹੈ ਨਾ ਤੈਨੂੰ ਛੇਤੀ ਕੋਈ ਪਕੜ ਨਹੀਂ ਸਕਦਾ, ਜੇ ਖਾਰਾ ਵੀ ਹੈ ਨਾ ਸਮੁੰਦਰ ਦਾ ਪਾਣੀ, ਤੇ ਇੱਕ ਗੱਲ ਯਾਦ ਰੱਖੀ, ਏਡੀ ਛੇਤੀ ਜਾਲ ਨਹੀਂ ਪੈਂਦਾ ਤੇਰੇ, ਹੋ ਸਕਦਾ ਪੈ ਜੇ ਪਰ ਐਡੀ ਛੇਤੀ ਨਹੀਂ ਪੈਂਦਾ ਜਿੱਡੀ ਛੇਤੀ ਇੱਕ ਟੋਏ ਦੇ ਵਿੱਚ ਪਏਗਾ, ਟੋਬੇ ਦੇ ਵਿੱਚ ਪਏਗਾ, ਹੈ ਨਾ ਜੀ ਫਰਕ ਗੁਰੂ ਪਿਆਰ ਵਾਲੇ। ਜਿੱਡੀ ਛੇਤੀ ਆਮ ਨਿੱਕੇ ਜੇ ਟੋਏ 'ਚੋਂ ਮੱਛੀ ਪਕੜੀ ਜਾਏਗੀ, ਹੋ ਸਕਦਾ ਸਮੁੰਦਰ 'ਚ ਵੀ ਪਕੜੀ ਜਾਵੇ ਪਰ ਛੇਤੀ ਨਹੀਂ ਪਕੜੀ ਜਾ, ਇਕੱਲਾ ਬੰਦਾ ਨਹੀਂ ਆਇਆ, ਇਕੱਲਾ ਆਇਆ ਤਾਂ ਫੜ ਕੇ ਸਮੁੰਦਰ 'ਚੋਂ ਲੈ ਗਿਆ, ਕੋਈ ਵੱਡਾ ਪਲੈਨ ਕਰਨਾ ਪਏਗਾ ਉਹਨੂੰ ਪਕੜਨ ਵਾਸਤੇ। ਕਬੀਰ ਸਮੁੰਦਰ ਨਾ ਛੋਡੀਏ ਜੋ ਅਤ ਖਾਰੋ ਹੋਏ। ਹੁਣ ਸਾਨੂੰ ਕੀ ਸਮਝਾ ਰਹੇ ਬਾਬਾ ਕਬੀਰ ਜੀ, ਸਮੁੰਦਰ ਕੀ ਹੈ ਜੀ ਸਿੱਖ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ, ਇਹਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਤਿੱਖੀਆਂ ਲੱਗਦੀਆਂ ਪਰ ਛੱਡਿਓ ਨਾ, ਵੇਖਿਓ ਕਿਤੇ ਛੱਡ ਨਾ ਦਿਓ, ਕਿਤੇ ਛੱਡ ਨਾ ਦਿਓ ਕਿ ਗੁਰੂ ਸਾਹਿਬ ਜੀ ਇੱਦਾਂ ਗੁਰੂ ਬਾਣੀ 'ਤੇ ਇੱਦਾਂ ਲਿਖਿਆ, ਮੈਂ ਗੁਰੂ ਘਰ ਹੀ ਨਹੀਂ ਜਾਇਆ ਕਰਨਾ, ਮੈਂ ਤਾਂ ਬਾਣੀ ਨਹੀਂ ਪੜ੍ਹਨੀ, ਹੋ ਸਕਦਾ ਨਾ ਕਈ ਵਾਰੀ ਜਿਹੜੀ ਕਮੀ ਮੇਰੇ 'ਚ ਆ ਗੁਰਬਾਣੀ ਦੀ ਬਾਣੀ, ਉਹ ਕਮੀ ਮੈਨੂੰ ਦੱਸੇ ਅਤੇ ਮੈਂ ਕਹਿ ਦਿਆਂ ਜੀ ਆਹ ਜਿਹੜੀ ਕਮੀ ਸੀ ਇਹ ਤਾਂ ਗੁਰੂ ਬਾਣੀ ਦੱਸਦੀ ਹੈ, ਮੈਂ ਤਾਂ ਗੁਰੂ ਸਾਹਿਬ ਜੀ ਨੂੰ ਮੰਨਣਾ ਹੀ ਨਹੀਂ। ਗੁਰੂ ਸਾਹਿਬ ਦਾ ਕੁਝ ਨਹੀਂ ਵਿਗੜਨਾ, ਸਾਡਾ ਰਹਿਣਾ ਕੁਝ ਨਹੀਂ, ਛੱਡਣਾ ਨਹੀਂ ਚਾਹੀਦਾ ਇਹਨੂੰ। ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ। ਗੁਰੂ ਸਾਹਿਬ ਜੀ ਦੇ ਬਚਨ ਬੜੇ ਤਿੱਖੇ ਨੇ, ਕੌੜੀ ਲੱਗਦੀ ਬਾਣੀ ਸਾਨੂੰ, ਜਿਹੜੀ ਦਵਾਈ ਜ਼ਿਆਦਾ ਕੌੜੀ ਹੋਵੇ ਨਾ ਉਹ ਫਾਇਦਾ ਬੜਾ ਕਰਦੀ ਜੇ। ਹੁਣ ਡਾਕਟਰ ਵੀ ਕਈ ਵਾਰੀ ਕਹਿੰਦਾ ਨਾ ਬੱਚੇ ਨੂੰ ਮਿੱਠੇ ਦੇ ਨਾਲ ਥੋੜ੍ਹੀ ਜਿਹੀ ਅਤੇ ਗੋਲੀ ਕੌੜੀ ਇਹ ਦੇ ਦਿਓ, ਠੀਕ ਹੋ ਜਾਏਗਾ, ਫਾਇਦਾ ਕਰੇਗੀ, ਤਰੀਕੇ ਵੱਖਰੇ ਵੱਖਰੇ ਨੇ। ਇਹ ਬਾਣੀ ਕੌੜੀ ਲੱਗਦੀ ਸਾਨੂੰ, ਤਿੱਖੀ ਹੈ ਪਰ ਫਾਇਦਾ ਬੜਾ ਕਰਦੀ ਵਿਭਾਗਾਂ ਵਾਲਿਓ। ਜਦੋਂ ਪਹਿਲੀ ਵਾਰੀ ਭਾਈ ਸੱਜਣ ਜੀ ਨੇ ਇਹ ਬਾਣੀ ਸੁਣੀ ਹੋਏਗੀ ਨਾ, ਗੁੱਸਾ ਤਾਂ ਬੜਾ ਆਇਆ ਹੋਏਗਾ, ਮੈਨੂੰ ਵਿਸ਼ਵਾਸ ਹੈ ਗੁੱਸਾ ਆਇਆ ਹੋਏਗਾ ਉਸ ਬੰਦੇ ਨੂੰ। ਪਰ ਜਦੋਂ ਅਸਰ ਕੀਤਾ ਹੋਏਗਾ ਨਾ, 2-4-10 ਮਿੰਟ ਦੇ ਵਿੱਚ ਅਸਰ ਬੜਾ ਕਮਾਲ ਦਾ ਆਇਆ ਉਸ ਬੰਦੇ 'ਤੇ। ਵੇਖੋ ਤੁਸੀਂ ਇਤਿਹਾਸ, ਤੁਹਾਨੂੰ ਸਾਰਾ ਪਤਾ ਹੋਇਆ ਜੀ ਅਸਰ ਕਮਾਲ ਦਾ ਕਿ ਨਹੀਂ ਹੋਇਆ, ਅਸਰ ਤਾਂ ਬੜਾ ਕਮਾਲ ਦਾ ਹੋਇਆ ਪਰ ਪਹਿਲੀ ਵਾਰੀ ਤਾਂ ਲੱਗਾ ਹੋਏਗਾ ਨਾ। ਜਦੋਂ ਬਾਬਰ ਦੇ ਸਾਹਮਣੇ ਖਲੋ ਕੇ ਸਤਿਗੁਰੂ ਜੀ ਨੇ ਜਾਵਰ ਆਖਿਆ ਅਤੇ ਮੁੜ ਕੇ ਗੋਸ਼ਟੀ ਹੋਈ, ਵਿਚਾਰ ਹੋਈ ਉਹਦੇ ਨਾਲ, ਜਦੋਂ ਸ਼ਬਦ ਆਖੇ, ਜਦੋਂ ਕਾਦੀ ਕੂੜ ਮੋਲ ਬੋਲ ਮਲ ਖਾਏ, ਗੁੱਸਾ ਨਾ ਲੱਗਾਊਗਾ, ਬੜਾ ਲੱਗਾ ਹੋਏਗਾ ਪਰ ਜਦੋਂ ਅਸਰ ਕੀਤਾ ਹੋਏਗਾ ਨਾ ਬਾਣੀ ਨੇ, ਉਦੋਂ ਸਮਝ ਆ ਗਈ ਹੋਣੀ ਆ। ਹੁਣ ਵੇਖੋ ਪੀਰ ਬੁੱਧੂ ਸ਼ਾਹ ਪੀਰ ਹੈ, ਪੀਰ ਦਾ ਰੁਤਬਾ ਬੜਾ ਵੱਡਾ ਹੁੰਦਾ ਮੁਸਲਮਾਨ ਧਰਮ ਦੇ ਵਿੱਚ, ਹੁਣ ਵੱਡੀ ਉਮਰ ਹੈ, ਕਲਗੀਧਰ ਪਾਤਸ਼ਾਹ ਜੀ ਦੀ ਉਮਰ ਬੜੀ ਛੋਟੀ ਹੈ, ਉਹ ਪੀਰ ਬੁੱਧੂ ਸ਼ਾਹ ਜਿਹਨੂੰ ਪਤਾ ਨਹੀਂ ਕਿੰਨੇ ਕੁ ਲੋਕ ਮੱਥਾ ਟੇਕਦੇ ਰੋਜ਼, ਪੀਰ ਹੈ ਨਾ, ਪੀਰ ਹੈ। ਹੁਣ ਉਹ ਪੀਰ ਬੁੱਧੂ ਸ਼ਾਹ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਆਣ ਕੇ ਖਲੋਂਦਾ, ਜਦੋਂ ਅਨੰਦਪੁਰ ਦੀ ਧਰਤੀ 'ਤੇ ਪਹਿਲੀ ਵਾਰੀ ਆਉਂਦਾ, ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਜਾਂਦਾ ਕਿ ਅੱਜ ਤੱਕ ਤਾਂ ਮੱਥਾ ਟਿਕਾਇਆ ਹੀ ਹੈ, ਟੇਕਣਾ ਤਾਂ ਬੜਾ ਔਖਾ ਲੱਗਦਾ, ਟਿਕਾ ਹੀ ਛੱਡੇ ਅੱਜ ਤੱਕ, ਹੁਣ ਕੋਈ ਸਾਧ ਆ ਜਿਹੜੇ ਸਾਧ ਨੇ ਇਹ ਸ਼ਰਧਾਲੂ ਨੂੰ ਕਿਸੇ ਨੂੰ ਮੱਥਾ ਟੇਕ ਦੇਣਗੇ? ਕਦੇ ਵੀ ਨਹੀਂ। ਅਸਰਸੇ ਵਾਲਾ ਹੀ ਹੈ, ਇਹ ਕਿਸੇ ਸੇਵਕ ਨੂੰ ਮੱਥਾ ਟੇਕ ਦੂ? ਕਦੇ ਵੀ ਨਹੀਂ, ਹੋ ਹੀ ਨਹੀਂ ਸਕਦਾ ਕਿਸੇ ਨੂੰ, ਕਿਉਂਕਿ ਜਿਹੜੇ ਟਿਕਾਉਂਦੇ ਰਹੇ ਇਹਨਾਂ ਕੋਲ ਟੇਕਿਆ ਨਹੀਂ ਜਾਣਾ, ਇਹ ਟੇਕ ਨਹੀਂ ਸਕਦੇ ਕਦੇ ਵੀ। ਹੁਣ ਪੀਰ ਬੁੱਧੂ ਸ਼ਾਹ ਜਿਹੜਾ ਕਿ ਪੀਰ ਹੈ, ਬੜਾ ਸਤਿਕਾਰ ਅਦਬ ਹੈ, ਨਾਲ ਬੜੇ ਸ਼ਰਧਾਲੂ ਉਹਦੇ ਆਪਣੇ ਵੀ ਆਏ ਨੇ, ਮਨ 'ਚ ਸ਼ੰਕਾ ਆ ਗਿਆ ਕਿ ਆਹ ਸਾਰੇ ਰੋਜ਼ ਮੈਨੂੰ ਮੱਥਾ ਟੇਕਦੇ, ਅੱਜ ਹੁਣ ਮੈਂ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕਿਆ, ਸਿਰ ਝੁਕਾਇਆ ਅਤੇ ਇਹ ਕਹਿਣਗੇ ਤੂੰ ਤਾਂ ਸਾਡਾ ਪੀਰ ਹੈ, ਤੂੰ ਤਾਂ ਗਾਂਹ ਝੁਕਦਾ ਫਿਰਦਾ। ਮਨ ਦੇ ਨਾਲ ਵਿਚਾਰ ਕਰਦਾ, ਮਨ ਸਿਉਂ ਜਿਹੜੇ ਮਨ ਦੇ ਨਾਲ ਲੜਦੇ ਨਾ, ਮਨ ਦੇ ਨਾਲ ਲੜਦੇ ਆ ਉਹ ਜਿੱਤਦੇ ਹੁੰਦੇ, ਜਿਹੜੇ ਮਨ ਦੇ ਨਾਲ ਫੈਸਲਾ ਕਰਦੇ ਆ। ਫੈਸਲਾ ਕਰਦਾ, ਮਾੜਾ ਜਿਹਾ ਗਾਂਹ ਹੁੰਦਾ ਫਿਰ ਪਛਾਂਹ ਹੋ ਜਾਂਦਾ, ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਕਿ ਮਨ ਵਿੱਚ ਡੁੱਬਦਾ ਹੈ। ਸਾਹਿਬ ਕਹਿੰਦੇ ਜੇ ਨਹੀਂ ਮਨ ਕਰਦਾ, ਨਹੀਂ ਮਨ ਮੰਨਦਾ ਤਾਂ ਰਹਿਣ ਦਿਓ, ਨਾ ਝੁਕਾਓ ਸੀਸ। ਫਿਰ ਮਨ ਬਣ ਗਿਆ, ਮਨ ਜਿੱਤ ਗਿਆ, ਨਹੀਂ ਇਹਦੇ ਵਰਗਾ ਤਾਂ ਕੋਈ ਪੀਰ ਹੀ ਨਹੀਂ ਹੈ। ਭਾਗਾਂ ਵਾਲੇ ਉਹ ਸਿਰ ਝੁਕਾਇਆ, ਗੁਰੂ ਸਾਹਿਬ ਜੀ ਦੇ ਅੱਗੇ ਨਮਸਕਾਰ ਕੀਤੀ, ਕਿਉਂਕਿ ਉਹਨੂੰ ਪਤਾ ਸੀ ਇਹਦੇ ਵਰਗਾ ਕੋਈ ਪੀਰ ਨਹੀਂ, ਮੇਰੇ ਵਰਗੇ ਤਾਂ ਕਈ ਤੁਰੇ ਫਿਰਦੇ ਆ। ਇਤਿਹਾਸ ਸਾਰਾ ਤੁਸੀਂ ਪੜ੍ਹਿਆ, ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸਤਿਗੁਰੂ ਜੀ ਨੂੰ। ਉੱਚ ਦਾ ਪੀਰ ਅਤੇ ਪੀਰ ਫਰਕ ਹੈ, ਪਰ ਸਾਡੀ ਕੌਮ ਨੂੰ ਕਿੱਦਣ ਸਮਝ ਆਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ? ਇਹਨਾਂ ਦੀਆਂ ਅੱਖਾਂ ਕਿੱਦਣ ਖੁੱਲਣਗੀਆਂ ਕਿ ਗੁਰੂ ਸਾਹਿਬ ਬੜੇ ਮਹਾਨ ਨੇ? ਉਹਨਾਂ ਨੂੰ ਤਾਂ ਸਮਝ ਲੱਗ ਗਈ, ਕਹਿੰਦੇ ਉੱਚ ਦਾ ਪੀਰ ਹੈ, ਸਾਡਾ ਪੀਰ ਹੈ। ਅਤੇ ਅੱਜ ਸਾਡੀ ਕੌਮ 'ਤੇ ਪੀਰਾਂ ਦੀਆਂ ਜਗ੍ਹਾ 'ਤੇ ਜਾ ਕੇ ਦੀਵੇ ਜਗਾਈ ਜਾਂਦੀ ਅਤੇ ਤੇਲ ਤੋਂ ਮੇਲੇ ਲਵਾਈ ਜਾਂਦੀ ਹੈ ਪੀਰਾਂ ਦੀਆਂ ਜਗ੍ਹਾ 'ਤੇ। ਉਹ ਕਹਿੰਦੇ ਸੀ ਨਹੀਂ, ਇਹ ਪੀਰ ਨਹੀਂ, ਇਹ ਸਾਡਾ ਪੀਰ ਹੈ, ਉੱਚ ਦਾ ਪੀਰ ਹੈ, ਇਹ ਤਾਂ ਪੀਰਾਂ ਦਾ ਪੀਰ ਹੈ। ਫਰਕ ਇਹ ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ। ਦੂਜੇ ਧਰਮ ਦੇ ਵੱਲ ਵੇਖ ਕੇ ਸਮਝੀਏ ਭਾਈ, ਉਹਨਾਂ ਨੂੰ ਤਾਂ ਇੰਨਾ ਸਤਿਕਾਰ ਸੀ ਗੁਰੂ ਸਾਹਿਬ ਜੀ। ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਨਾਲੋਂ ਜਿਹੜੇ ਗੰਦ ਮੜੇ ਜਾ ਰਹੇ ਨੇ, ਕਿੱਦਣ ਲਾਹ ਕੇ ਸੁੱਟਾਂਗੇ ਅੱਜ, ਦੱਸੋ ਇੰਨਾ ਕੁ ਅਦਬ ਕਰਦੇ ਅਸੀਂ। ਕਬੀਰ ਸਾਹਿਬ ਕਹਿੰਦੇ, ਸਮੁੰਦਰ ਨਾ ਛੱਡ ਜੇ ਉਹ ਖਾਰਾ ਵੀ ਹੈ ਨਾ, ਤਾਂ ਤੈਨੂੰ ਬੜਾ ਸੁੱਖ ਦਏਗਾ, ਤੈਨੂੰ ਕੋਈ ਛੇਤੀ ਪਕੜ ਨਹੀਂ ਸਕਦਾ। ਜੇ ਗੁਰਬਾਣੀ ਦੀ ਕੋਈ ਗੱਲ ਕੌੜੀ ਵੀ ਲੱਗਦੀ ਹੈ, ਸਿੱਖਾ ਤੇਰੇ ਫਾਇਦੇ ਦੀ ਆ, ਕਿਉਂਕਿ ਤੇਰੇ ਗੁਰੂ ਨੇ ਲਿਖੀ ਆ, ਤੇਰੇ ਫਾਇਦੇ ਦੀ ਆ, ਤੇਰਾ ਨੁਕਸਾਨ ਨਹੀਂ ਕਰੇਗੀ, ਫਾਇਦਾ ਹੀ ਕਰੇਗੀ। ਸੋਚ ਕੇ ਵੇਖ ਲਾ, ਅੱਜ ਤੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਬਾਣੀ ਦੀ ਗੱਲ ਚੰਗੀ ਨਹੀਂ ਲੱਗਦੀ, ਆਉਣ ਵਾਲੇ ਸਮੇਂ 'ਚ ਫਾਇਦਾ ਹੀ ਫਾਇਦਾ ਹੈ ਇਹਦਾ, ਫਾਇਦਾ ਹੀ ਕਰੇਗੀ, ਸਵਾਰੇਗੀ। ਕਬੀਰ, ਸਮੁੰਦਰ ਨਾ ਛੁੱਡੀਏ ਜੋ ਅੱਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਨਿੱਕੇ ਨਿੱਕੇ ਛੱਪਣਾਂ 'ਤੇ ਨਾ ਜਾਇਆ ਕਰ, ਨਿੱਕੀਆਂ ਨਿੱਕੀਆਂ ਦੁਕਾਨਾਂ 'ਤੇ ਨਾ ਜਾਇਆ ਕਰ। ਨਿੱਕੇ ਨਿੱਕੇ ਛੱਪੜ ਕਿੰਨੇ ਬਣੇ ਹੋਏ, ਕੋਈ ਕਹਿੰਦਾ ਮੈਂ ਫਲਾਣੇ ਦਾ ਸੇਵਕ ਹਾਂ, ਕੋਈ ਕਹਿੰਦਾ ਜੀ ਮੈਂ ਫਲਾਣੇ ਨੂੰ ਮੰਨਦਾ, ਕੋਈ ਕਹਿੰਦਾ ਮੇਰਾ ਫਲਾਣਾ ਗੁਰੂ ਹੈ, ਕੋਈ ਕਹਿੰਦਾ ਮੈਂ ਫਲਾਣਿਆਂ ਦੇ ਕੋਲ ਜਾਂਦਾ। ਇਹ ਕੀ ਹੈ, ਪੋਖਰ ਪੋਖਰ ਨਿੱਕੇ ਨਿੱਕੇ ਛੱਪੜ ਨੇ, ਇਹਨਾਂ ਨੇ ਪਤਾ ਨਹੀਂ ਕਿੱਦਣ ਸੁੱਕ ਜਾਣਾ ਨਾ। ਪਹਿਲਾਂ ਵੀ ਦੋ ਚਾਰ ਸੁੱਕੇ, ਇੱਕ ਥੋੜ੍ਹੇ ਦਿਨਾਂ 'ਚ ਸੁੱਕ ਗਿਆ, ਕੁਝ ਫਿਰ ਸੁੱਕ ਜਾਣੇ ਨੇ। ਗੁਰੂ ਸਾਹਿਬ ਜੀ ਦੀ ਬਾਣੀ 'ਤੇ ਅਮਰ ਹੈ, ਸਦਾ ਹੀ ਰਹੇਗੀ, ਇਹ ਤਾਂ ਸਮੁੰਦਰ, ਇਹਨੇ ਤਾਂ ਸਦਾ ਹੀ ਰਹਿਣਾ। ਇਸ ਕਰਕੇ ਕਬੀਰ ਜੀ ਕਹਿੰਦੇ, ਛੋਟੇ ਛੋਟੇ ਟੋਬਿਆਂ 'ਤੇ ਨਾ ਜਾਇਆ ਕਰ, ਭਾਵ ਛੋਟੇ ਛੋਟੀਆਂ ਦੁਕਾਨਾਂ 'ਤੇ ਨਾ ਜਾਇਆ ਕਰ। ਦੁਕਾਨਾਂ ਬੜੀਆਂ ਖੁੱਲਣਗੀਆਂ, ਗਾਹਕ ਜੇ ਨਾ ਹੋਏ ਤਾਂ ਆਪੇ ਬੰਦ ਹੋ ਜਾਣਗੀਆਂ, ਜੇ ਗਾਹਕ ਨਾ। ਹੁਣ ਵੇਖੋ, ਗੁਰੂ ਜਿਹੜਾ ਨਾ ਬੜਾ ਸੋਹਣਾ ਬਣਾਉਂਦਾ। ਹੁਣ ਟੇਲਰ ਦੇ ਕੋਲ ਜਦੋਂ ਬੰਦਾ ਕੱਪੜਾ ਲੈ ਕੇ ਜਾਂਦਾ, ਬੜਾ ਮਹਿੰਗਾ ਕੱਪੜਾ ਖਰੀਦਦਾ ਆਪਣੇ ਵੱਲੋਂ, ਸੋਹਣਾ ਸੂਟ, ਮਹਿੰਗਾ ਸੂਟ ਖਰੀਦ ਕੇ ਲੈ ਕੇ ਜਾਂਦਾ, ਅਤੇ ਉਹ ਹੁਣ ਆਪਣੀ ਮਰਜ਼ੀ ਦੇ ਨਾਲ ਥੋੜ੍ਹਾ ਕੱਟਦਾ ਜੀ। ਮੰਨ ਲਓ ਆਪਾਂ ਕੋਈ ਦੁਕਾਨ ਤੋਂ ਸੂਟ ਖਰੀਦ ਕੇ ਲਿਆਂਦਾ, ਤੁਸੀਂ ਘਰੇ ਆਪਣੀ ਮਰਜ਼ੀ ਦੇ ਨਾਲ ਜਿੱਧਰ ਨੂੰ ਮਰਜ਼ੀ ਕੈਂਚੀ ਚਲਾਤੀ, ਕੋਈ ਇੱਧਰ ਨੂੰ ਚਲਾਤੀ, ਇੱਦਾਂ ਨਹੀਂ ਗੱਲ ਬਣਨੀ ਕਿ ਆਪਣੀ ਮਰਜ਼ੀ ਦੇ ਨਾਲ ਕੈਂਚੀ ਚਲਾ ਦਈਏ ਸੂਟ ਦੇ ਉੱਤੇ। ਹੁਣ ਬੰਦਾ ਟੇਲਰ ਦੇ ਕੋਲ ਲੈ ਕੇ ਗਿਆ, ਟੇਲਰ ਨੇ ਪਹਿਲਾਂ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕੀਤਾ, ਉਹਨੇ ਕਿਵੇਂ ਉਹਨੇ ਕੱਟਣਾ, ਉਹਨੇ ਆਪਣੀ ਮਰਜ਼ੀ ਦੇ ਨਾਲ ਉਹਨੇ ਨਾਪਾ ਲੈ ਕੇ ਸਾਰਾ ਕੁਝ ਲੈ ਕੇ ਉਹਨੇ ਕੱਟਿਆ, ਉਹਨੂੰ ਬਣਾਇਆ ਨਾ। ਸਾਹਮਣੇ ਬੈਠਾ ਜਿਹਨੇ ਸੂਟ ਲੈ ਕੇ ਗਿਆ, ਜਿਹੜਾ 2-4 ਹਜ਼ਾਰ ਦਾ ਸੂਟ ਲਿਆ, ਉਹਨੂੰ ਸਾਹਮਣੇ ਬੈਠਾ ਬੰਦਾ ਟੇਲਰ ਕੱਟ ਰਿਹਾ। ਜੇ ਹੁਣ ਟੇਲਰ ਕੱਟ ਰਿਹਾ ਸੂਟ ਨੂੰ, ਤੇ ਬੰਦਾ ਬੋਲੀ ਜਾਵੇ ਜੀ ਇੰਜ ਨਾ ਕੱਟੋ ਜੀ, ਇਹਨੂੰ ਉਹਦੇ ਸਤਨ 'ਤੇ ਪਾਉਣ ਵਾਸਤੇ ਬਣ ਜਾਏਗਾ ਜੀ ਕੰਪਲੀਟ? ਜੋ ਬੈਠਾ ਟੇਲਰ ਦੇ ਲਾਗੇ ਆਪਣੀਆਂ ਸਲਾਹਾਂ ਦੇਈ ਜਾਵੇ ਜੀ ਇੰਜ ਕਿਉਂ ਕੱਟਿਆ, ਤੁਸੀਂ ਐਂ ਨੂੰ ਕਿਉਂ ਕੱਟਦਾ ਜੀ, ਤੁਸੀਂ ਸਿੱਧਾ ਹੀ ਕੱਟ ਦਿਓ ਜੀ, ਤੁਸੀਂ ਇੰਜ ਕੱਟੋ ਜੀ ਇਹਨੂੰ, ਇੱਧਰੋਂ ਟੇਢਾ ਕਿਉਂ ਕੱਟਿਆ ਹੋਇਆ, ਬਣ ਜੂਗੀ ਗੱਲ ਜੀ? ਇੱਦਾਂ ਕੋਈ ਇੱਦਾਂ ਸੂਟ ਸਵਾ ਸਕਦਾ ਜੀ, ਆਪਣੇ ਤਨ 'ਤੇ ਪਾ ਸਕਦਾ ਟੇਲਰ ਨੂੰ ਸਮਝਾ ਕੇ? ਮੈਨੂੰ ਲੱਗਦਾ ਕਿ ਤੁਸੀਂ ਸਾਰੇ ਇਸ ਗੱਲ ਨਾਲ ਸਹਿਮ ਜੋ ਕਿ ਨਹੀਂ। ਗੁਰੂ ਗ੍ਰੰਥ ਸਾਹਿਬ ਕੌਣ ਹੈ ਜੀ? ਟੇਲਰ ਆ, ਟੇਲਰ। ਸਰੀਰ ਕੀ ਹੈ ਮਨੁੱਖ ਦਾ? ਕੱਪੜਾ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੋ ਪੱਤ। ਹੁਣ ਗੁਰੂ ਗ੍ਰੰਥ ਸਾਹਿਬ ਜੀ ਬੜੇ ਸਿਆਣੇ ਟੇਲਰ ਨੇ, ਇਹਨਾਂ ਨੂੰ ਤਾਂ ਨਾਪਣ ਦੀ ਫੀਤਾ ਲੈਣ ਦੀ ਵੀ ਲੋੜ ਨਹੀਂ ਪੈਂਦੀ। ਲਾਗੇ ਹੋ ਸਕਦਾ ਜਿੱਥੇ ਮਰਜ਼ੀ ਕੋਈ ਬੈਠਾ ਹੋਵੇ ਬੰਦਾ, ਇਹ ਤਾਂ ਉੱਥੋਂ ਵੇਖ ਲਈਦੇ ਨਾਪਾ ਕੀ ਇਹਦਾ, ਕਿੰਨਾ ਕੁ ਨਾਪਾ ਇਹਦਾ ਨਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਟੇਲਰ ਨੇ ਸਾਡੇ, ਜੇ ਅਸੀਂ ਸਮਝਾਈਏ ਮਹਾਰਾਜ ਜੀ ਇੰਜ ਨਾ ਕਰੋ, ਗੱਲ ਬਣ ਜੂ ਜੀ? ਨਹੀਂ ਬਣਨੀ ਭਾਗਾਂ ਵਾਲੇ। ਜੇ ਅਸੀਂ ਸਮਝਾਈਏ, ਹੁਣ ਕੀ ਜ਼ੋਰ ਲੱਗਾ ਹੋਇਆ ਸਾਡਾ? ਅਸੀਂ ਸਮਝਾ ਰਹੇ ਹਾਂ ਗੁਰੂ ਸਾਹਿਬ ਨੂੰ, ਟੇਲਰ ਨੂੰ ਸਮਝਾ ਰਿਹਾ ਸਿੱਖ, ਇੰਜ ਨਾ ਕਰੋ ਜੀ, ਇੰਜ ਕਰੋ। ਫਿਰ ਗੁਰੂ ਦਾ ਸਿੱਖ ਥੋੜ੍ਹਾ ਬਣਿਆ ਜਾਣਾ ਫਿਰ? ਹਾਂ, ਜਿਵੇਂ ਬੰਦਾ ਜ਼ਰੂਰੀ ਥੋੜ੍ਹਾ ਕਿ ਤੁਸੀਂ ਸੂਟ ਲੈ ਕੇ ਟੇਲਰ ਦੀ ਦੁਕਾਨ 'ਤੇ ਬਹਿਣਾ, ਤੁਸੀਂ ਵੈਸੇ ਵੀ ਬਹਿ, ਉਹ ਹੋ ਸਕਦਾ ਤੁਹਾਡਾ ਰਿਸ਼ਤੇਦਾਰ ਹੋਵੇ। ਜ਼ਰੂਰੀ ਥੋੜ੍ਹਾ ਕਿ ਜੇ ਕੋਲ ਸੂਟ ਹੋਏਗਾ ਬਣਵਾਉਣ ਵਾਸਤੇ ਫਿਰ ਹੀ ਟੇਲਰ ਦੀ ਦੁਕਾਨ 'ਤੇ ਜਾਵਾਂਗੇ ਆਪਾਂ। ਜ਼ਰੂਰੀ ਥੋੜ੍ਹਾ ਕਿ ਬੰਦਾ ਬਿਮਾਰ ਹੈ ਤਾਂ ਹੀ ਹੋਸਪਿਟਲ ਜਾਏਗਾ, ਵੈਸੇ ਵੀ ਜਾ ਸਕਦਾ, ਵੈਸੇ ਵੀ ਜਾ ਸਕਦਾ, ਰਿਸ਼ਤੇਦਾਰ ਨੂੰ ਮਿਲ ਜਾ, ਹੋਰ ਡਾਕਟਰ ਜਵਾਈ ਹੋਵੇ, ਹੋ ਸਕਦਾ ਰਿਸ਼ਤੇਦਾਰ ਹੋਵੇ, ਮਿਲਣ ਜਾ ਸਕਦਾ ਬੰਦਾ। ਹੁਣ ਟੇਲਰ ਕੋਲ ਤਾਂ ਬੜੇ ਆ, ਉਹਦੇ ਵੈਸੇ ਵੀ ਆ ਸਕਦੇ ਆ, ਪਰ ਕੱਪੜਾ ਤਾਂ ਕੋਈ ਵਿਰਲਾ ਹੀ ਬਣਵਾਉਂਦਾ, ਕਹਿੰਦਾ ਜਿਵੇਂ ਮਰਜ਼ੀ ਤੇਰੀ ਉੱਦਾਂ ਹੀ ਬਣਾ ਦੇਗਾ, ਕੋਈ ਗੱਲ ਨਹੀਂ। ਸਾਹਮਣੇ ਤਾਂ ਕੋਈ ਵਿਰਲਾ ਹੀ ਖੜਦਾ ਨਾਪਾ ਦੇਣ ਵਾਸਤੇ, ਵੈਸੇ ਵੀ ਆ ਸਕਦਾ, ਕੋਈ ਵੱਡੀ ਗੱਲ ਨਹੀਂ। ਇਹ ਥੋੜ੍ਹਾ ਕਿ ਸਾਰੇ ਨਾਪਾ ਦੇਣ ਹੀ ਆਉਂਦੇ ਨੇ, ਵੈਸੇ ਵੀ ਬੜੇ ਆਉਂਦੇ ਨੇ। ਹੁਣ ਟੇਲਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹਨੂੰ ਛੱਡਣਾ ਨਹੀਂ ਚਾਹੀਦਾ, ਇਹ ਸਮੁੰਦਰ ਹੈ। ਟੇਲਰ ਗੁਰੂ ਗ੍ਰੰਥ ਸਾਹਿਬ ਜੀ ਤੇ ਸਮਝਾਉਂਦੇ ਅਸੀਂ ਆਣ ਕੇ ਟੇਲਰ ਨੂੰ, ਜੀ ਇੰਝ ਨਾ ਕਰਿਓ ਜੀ, ਇੰਝ ਨਾ ਕਰਿਓ, ਇੰਝ ਆ ਰਹਿਣ ਦਿਓ ਜੀ, ਇੱਥੋਂ ਇੰਝ ਕਰ ਦਿਓ, ਇੱਦਾਂ ਨਹੀਂ ਹੋਣਾ। ਟੇਲਰ ਹੈ, ਉਹਨੇ ਆਪਣੀ ਮਰਜ਼ੀ ਨਾਲ ਬਣਾਉਣਾ। ਲਹਿਣੇ ਨੂੰ ਕਿਵੇਂ ਬਣਾਇਆ ਜੀ ਟੇਲਰ ਨੇ, ਦੱਸੋ। ਲਹਿਣੇ ਦੇ ਕਹਿਣ ਨਾਲ ਬਣਾਇਆ ਕਿ ਜਾਂ ਗੁਰੂ ਸਾਹਿਬ ਨੇ ਆਪ ਬਣਾਇਆ ਉਹਨੂੰ? ਜਿਵੇਂ ਲਹਿਣਾ ਕਹਿੰਦਾ ਸੀ ਮਹਾਰਾਜ ਜੀ ਇੰਝ ਕਰ ਲਓ, ਇੰਝ ਕਰ ਲੈਂਦੇ ਆਪਾਂ, ਦੋ ਚਾਰ ਦਿਨ ਮੈਂ ਮੰਨ ਜੂੰਗਾ ਤੁਹਾਡੀ ਗੱਲ, ਮੈਨੂੰ ਜਾ ਲੈਣ ਦਿਓ, ਜੇ ਮੈਨੂੰ ਗੁਰੂ, ਮੈਂ ਗੁਰੂ ਬਣਨ ਤੋਂ ਬਾਅਦ 'ਚ ਵੀ ਉੱਥੇ ਜਾਇਆ ਕਰਨਾ, ਦੇਵੀ ਦੇ ਦਰਸ਼ਨ ਕਰਨ ਜਾਇਆ ਕਰਨਾ, ਹੋ ਸਕਦਾ ਸੀ ਇੱਦਾਂ ਜੀ? ਅਤੇ ਸਿੱਖ ਗੁਰੂ ਕੋਲ ਆਣ ਕੇ ਕਹੇ ਜੀ ਮੈਨੂੰ ਮਰਜ਼ੀ ਕਰ ਲੈਣ ਦਿਓ ਜੀ, ਟੇਲਰ ਮਰਜ਼ੀ ਕਰੇ ਗੱਲ ਬਣ ਜੂ? ਗੁਰੂ ਗ੍ਰੰਥ ਸਾਹਿਬ ਸਾਡੇ ਟੇਲਰ ਨੇ ਬਣਾਉਣ ਵਾਲੇ, ਸਾਡਾ ਜੀਵਨ ਬਣਾਉਣ ਵਾਲੇ, ਸਾਡੀ ਸੁਰਤ ਨੂੰ ਬਣਾਉਣ ਵਾਲੇ। ਅਤੇ ਜੇ ਅਸੀਂ ਆਖੀਏ ਗੁਰੂ ਸਾਹਿਬ ਜੀ ਸਾਡੀ ਮਰਜ਼ੀ ਚੱਲ ਲੈਣ ਦਿਓ, ਸੂਟ ਨਹੀਂ ਬਣਨਾ ਫਿਰ, ਆਹ ਸਰੀਰ ਜਿਹੜਾ ਕੱਪੜਾ ਨਹੀਂ ਬਣਨਾ ਗੁਰੂ ਦੇ ਪਾਉਣ ਵਾਸਤੇ। ਆਹ ਸਰੀਰ ਕੀ ਹੈ ਜੀ? ਕੱਪੜਾ ਕਿਹਨੇ ਪਾਉਣਾ ਜੀ? ਇਹ ਗੁਰੂ ਨੇ, ਗੁਰੂ ਨੇ, ਫਿਰ ਗੱਲ ਨਹੀਂ ਬਣਨੀ, ਫਿਰ ਗੁਰੂ ਦੇ ਨਾਪੇ ਦਾ ਨਹੀਂ ਬਣਨਾ, ਗੁਰੂ ਦਾ ਆਪਣੇ ਨਾਪੇ ਦਾ ਬਣਾਉਣਾ ਚਾਹੁੰਦਾ ਹੈ, ਗੁਰੂ ਦੇ ਆਪਣੇ ਨਾਪੇ ਦਾ ਬਣਾਉਂਦਾ, ਗੁਰੂ ਦੇ ਬਰਾਬਰ ਬਰਾਬਰ ਖੜਾੜਦਾ। ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੇ ਬਰਾਬਰ ਬਣਿਆ ਕਿ ਨਹੀਂ? ਗੁਰੂ ਅੰਗਦ ਸਾਹਿਬ ਜੀ ਬਣਿਆ ਕਿ ਨਹੀਂ? ਬਰਾਬਰ ਹੈਗਾ ਕਿ ਨਹੀਂ ਹੈਗਾ? ਦੱਸੋ ਜੀ, ਬਰਾਬਰ ਹੈ। ਇਹਦਾ ਮਤਲਬ ਇਹ ਕਿ ਗੁਰੂ ਬਰਾਬਰ ਹੋ ਗਏ ਤੇ ਸਿੱਖ ਬਰਾਬਰ ਨਹੀਂ ਹੋ ਸਕਦਾ, ਸਿੱਖ ਵੀ ਬਰਾਬਰ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਚੋਂ ਗਏ ਸੀ ਨਾ, ਭਾਈ ਦਇਆ ਸਿੰਘ ਨੂੰ ਕਿਹਾ ਸੀ ਸਾਰੇ ਬਰਾਬਰ ਨੇ, ਇੱਕੋ ਜਿਹੇ ਨੇ, ਕਿਉਂਕਿ ਗੁਰੂ ਨੇ ਪਹਿਰਾਵਾ ਸਾਰਿਆਂ ਦਾ ਕੱਪੜਾ ਪਾਇਆ, ਸਰੀਰ ਸਾਰਿਆਂ ਦਾ, ਨਾਪੇ ਲਏ ਹੋਏ ਸਨ ਕਿ ਵਾਕਿਆ ਗੁਰੂ ਨੂੰ ਸਮਰਪਿਤ ਨੇ ਲੋਕ। ਪਰ ਸਾਰਾ ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ, ਇੱਥੇ ਟੇਲਰ ਨੂੰ ਸਮਝਾਇਆ ਜਾ ਰਿਹਾ, ਕੀ ਸਮਝਾਇਆ ਜਾ ਰਿਹਾ? ਤੁਸੀਂ ਪਾਣੀ ਲਾਓ ਮੇਰੇ ਖੇਤਾਂ ਨੂੰ। ਪਤਾ ਨਹੀਂ ਕਿੰਨਿਆਂ ਕੁ ਲੋਕਾਂ ਨੇ ਫਿਲਮਾਂ ਵੇਖ ਵੇਖ ਕੇ, ਉਹ ਹਾਈਲਾਈਟ ਫਿਲਮਾਂ ਕਰਦੀਆਂ ਨਾ, ਡੰਗਰ ਚਾਰ ਰਿਹਾ ਭਗਤ ਧੰਨੇ ਦੇ, ਰੱਬ ਡੰਗਰ ਚਾਰ ਰਿਹਾ। ਉਹ ਗਾਣਾ ਜਿਹਾ ਨਹੀਂ ਆਇਆ ਸੀ, ਕਿੰਨਾ ਲੋਕਾਂ ਨੇ ਸੁਣਿਆ ਸੀ ਨਾ, ਆਮ ਜਦੋਂ ਜਿਹਦੇ ਘਰੇ ਭੋਗ ਪੈਂਦਾ ਸੀ ਨਾ ਪਹਿਲਾਂ, ਉਹਦੇ ਘਰੇ ਉਹ ਲਾ ਦਿੰਦੇ ਹੁੰਦੇ ਸੀ, ਰੱਬ ਭਗਤ ਧੰਨੇ ਦੇ ਜਿਹੜੇ ਉਹ ਡੰਗਰ ਚਾਰਦਾ ਫਿਰਦਾ। ਪਹਿਲਾਂ ਪੰਜਾਬ ਦਾ ਰਿਵਾਜ਼ ਹੈ ਕਿ ਪਹਿਲਾਂ ਦੋ ਦੋ ਦਿਨ ਪਹਿਲਾਂ ਲਾ ਦਿੰਦੇ, ਅਜੇ ਵੀ ਉਹ ਲਾ ਲਾ ਕੇ। ਆਮ ਬੱਚਾ ਕੀ ਸਿੱਖਿਆ ਲਊਗਾ ਨਾ, ਉਹ ਰੱਬ 'ਤੇ ਵਿਸ਼ਵਾਸ ਥੋੜ੍ਹਾ ਰੱਖੇਗਾ, ਉਹ ਕਹੇਗਾ ਮੈਂ ਨੌਕਰ ਤੋਂ ਕੀ ਲੈਣਾ, ਡੰਗਰ ਚਾਰਨ ਵਾਲੇ ਤੋਂ ਮੈਂ ਕੀ ਲੈਣਾ, ਪਾਣੀ ਉਹ ਲਾ ਰਿਹਾ ਭਗਤ ਧੰਨਾ ਜੀ ਤੋਂ, ਆਪਾਂ ਚੁੱਪ ਕਰਕੇ ਬੈਠੇ ਨੇ। ਹੁਣ ਇਹੋ ਜਿਹਾ ਪਰੋਸਿਆ ਗਿਆ, ਇਹੋ ਜਿਹਾ ਸਾਨੂੰ ਦਿੱਤਾ ਗਿਆ, ਅਤੇ ਇਹੋ ਜਿਹੇ ਵਿੱਚੋਂ ਕੁਝ ਚੰਗਾ ਨਹੀਂ ਮਿਲਣਾ। ਕਬੀਰ ਸਾਹਿਬ ਕਹਿੰਦੇ ਸਮੁੰਦਰ ਨੂੰ ਨਾ ਛੱਡ, ਜਿੱਦਣ ਸਮੁੰਦਰ ਨੂੰ ਛੱਡੇਗਾ ਨਾ, ਤੇਰੀ ਜ਼ਿੰਦਗੀ 'ਚ ਖੁਆਰੀ ਪੈਦਾ ਹੋ ਜਾਣੀ, ਖੁਆਰੀ ਪੈਦਾ ਹੋਏਗੀ, ਅਤੇ ਜਿੱਦਣ ਖੁਆਰੀ ਪੈਦਾ ਹੋਏਗੀ ਉਦੋਂ ਜੀਵਨ ਚੰਗਾ ਨਹੀਂ ਮਿਲੇਗਾ। ਬਣਾ ਲੈਣ ਦਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਹੋ ਜਿਹਾ ਪਹਿਰਾਵਾ ਬਣਾਉਂਦੇ ਸਾਡਾ ਫਿਰ ਕਿੱਡੀ ਗੱਲ ਆ। ਇਤਿਹਾਸ ਅਸੀਂ ਉਹਨਾਂ ਦਾ ਸੁਣਾਉਂਦੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਏ ਸਨ, ਜਿਹੜੇ ਗੁਰੂ ਸਾਹਿਬ ਜੀ ਨੂੰ ਆਪਣਾ ਆਪ ਵਾਰ ਚੁੱਕੇ ਸਨ। ਅਤੇ ਇਹੋ ਗੱਲ ਤਾਂ ਗੁਰਬਾਣੀ ਨੇ ਵੀ ਆਖੀ ਹੈ ਨਾ, ਆਪਣਾ ਆਪ ਵਾਰਨ ਦਾ ਮਤਲਬ ਇਹ ਥੋੜ੍ਹਾ ਕਿ ਸ਼ਹੀਦ ਹੋ ਜਾਣਾ, ਤਨ ਮਨ ਧਨ ਸਭ ਸੌਂਪ ਗੁਰ, ਤਨ ਮਨ ਅਰਪੂ ਪੂਜ ਚਰਾਮ ਗੁਰਪ੍ਰਸਾਦ ਨਿਰੰਜਨ ਪਾਉ, ਤਨ ਮਨ ਅਰਪੂ, ਆਹ ਅਰਪਣ ਵਾਲਾ ਸ਼ਹੀਦ ਹੈ, ਸਮਰਪਿਤ ਕਰ ਰਿਹਾ ਗੁਰੂ ਨੂੰ, ਆਪਣਾ ਆਪ ਸਮਰਪਿਤ ਕਰ ਰਿਹਾ, ਆਪਣਾ ਆਪ ਸੌਂਪ ਰਿਹਾ। ਹੁਣ ਤਨ ਵੀ ਗੁਰੂ ਸਾਹਿਬ ਨੂੰ ਸੌਂਪ ਦੇਣਾ। ਹੁਣ ਵੇਖਿਓ ਕਿੱਡੀ ਬਰੀਕੀ ਹੈ ਬਾਣੀ ਦੇ ਵਿੱਚ, ਥੋੜ੍ਹੀ ਜਿਹੀ ਬਰੀਕੀ 'ਚ ਵੇਖਿਓ। ਜਦੋਂ ਅਸੀਂ ਗੁਰੂ ਸਾਹਿਬ ਨੂੰ ਤਨ ਅਰਪਣ ਕਰ ਦਿੱਤਾ ਨਾ, ਤਨ ਮਨ ਧਨ, ਤਿੰਨ ਗੱਲਾਂ ਹੈ ਜੀ। ਜਦੋਂ ਅਸੀਂ ਤਨ ਅਰਪਣ ਕਰ ਦਿੱਤਾ, ਉਸ ਤਨ ਦੇ ਉੱਤੇ ਕਿਸੇ ਹੋਰ ਦਾ ਅਧਿਕਾਰ ਰਹੇਗਾ ਜੀ? ਨਹੀਂ ਰਹੇਗਾ। ਫਿਰ ਉਹ ਤਨ ਕਿਸੇ ਹੋਰ ਦੇ ਕੋਲੋਂ ਆਸ ਥੋੜ੍ਹਾ ਰੱਖੇਗਾ? ਜਦੋਂ ਅਰਪਣ ਹੋ ਗਿਆ, ਉਹ ਕਿਸੇ ਸਾਧ ਕੋਲ, ਕਿਸੇ ਹੋਰ ਕੋਲ, ਕਿਸੇ ਪਖੰਡੀ ਨੂੰ, ਕਿਸੇ ਨੂੰ ਪਿਤਾ ਨਹੀਂ ਕਹੇਗਾ ਉਹ ਤੋਂ, ਕਿਉਂਕਿ ਅਰਪਣ ਹੋਇਆ, ਉਹ ਤਾਂ ਵਿਕ ਚੁੱਕਾ ਹੈ, ਉਹ ਤਾਂ ਗੁਰੂ ਸਾਹਿਬ ਜੀ ਨੂੰ ਵੇਚ ਦਿੱਤਾ, ਉਹਨੂੰ ਵੇਚੀ ਹੋਈ ਚੀਜ਼ ਦਾ ਹੁਣ ਮੁੱਲ ਦੂਜਾ ਕੋਈ ਨਹੀਂ ਪਾ ਸਕਦਾ, ਵਿਕ ਗਿਆ, ਬਿਆਨਾ ਹੋ ਗਿਆ ਅੰਤ ਗੁਰੂ ਦੇ ਨਾਲ, ਮਨ ਵੀ ਆਪਣਾ, ਤਨ ਵੀ, ਅਤੇ ਧਨ। ਹੁਣ ਧਨ ਕਿਵੇਂ ਸੌਂਪਣਾ ਗੁਰੂ ਨੂੰ ਜੀ? ਗੁਰੂ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ, ਮਨ ਤਨ ਅਤੇ ਧਨ, ਤਿੰਨ ਚੀਜ਼ਾਂ ਹੈ। ਹੁਣ ਆਪਾਂ ਮਨ ਵੀ ਦੇ ਦਿੱਤਾ ਗੁਰੂ ਸਾਹਿਬ ਜੀ ਨੂੰ ਕਿ ਅੱਜ ਬਸ ਬਾਣੀ ਪੜ੍ਹਿਆ ਕਰਨੀ, ਠੀਕ ਹੈ, ਮਨ ਗੁਰੂ ਤੇਰਾ ਹੈ, ਤਨ ਵੀ ਦੇ ਦਿੱਤਾ, ਭਾਵ ਕਿ ਤਨ ਵੀ ਗੁਰੂ ਸਾਹਿਬ ਜੀ ਦਾ ਹੈ, ਤਨ ਵੀ। ਧਨ ਕਿਵੇਂ ਦੇਣਾ ਜੀ? ਧਨ ਜਿੰਨਾ ਵੀ ਆਪਣੇ ਕੋਲ ਬੈਂਕ ਬੈਲੈਂਸ ਹੈ, ਉਹ ਸਾਰਾ ਕਿਸੇ ਜਗ੍ਹਾ 'ਤੇ ਛੱਡ ਕੇ ਆਉਣਾ ਪਊਗਾ ਜੀ? ਨਹੀਂ। ਕਿਵੇਂ ਦੇਣਾ ਜੀ? ਇਹਦਾ ਮਤਲਬ ਹੈ ਜੋ ਮੇਰੇ ਕੋਲ ਪੈਸਾ ਹੈ ਪਰਮਾਤਮਾ ਤੇਰਾ ਦਿੱਤਾ ਹੋਇਆ, ਅਤੇ ਤੇਰੇ ਦਿੱਤੇ ਨਾਲ ਮੈਂ ਗਲਤ ਕੰਮ ਨਹੀਂ ਕਰਾਂਗਾ ਕਦੇ ਵੀ। ਤਨ ਦਾ ਵੀ ਮਤਲਬ ਇਹੋ ਹੀ ਹੈ ਨਾ, ਤਨ ਇੱਥੇ ਥੋੜ੍ਹਾ ਛੱਡ ਜਾਣਾ ਆਪਾਂ, ਆਪਾਂ ਤਨ ਸੌਂਪਣਾ ਗੁਰੂ ਸਾਹਿਬ ਜੀ ਨੂੰ ਤੇ ਇੱਥੇ ਥੋੜਾ ਛੱਡ ਜਾਣਾ ਆਪਾਂ। ਹੁਣ ਗੁਰਬਾਣੀ ਕਹਿੰਦੀ ਤਨ ਸੌਂਪ ਦੇ ਮੈਨੂੰ, ਆਪਾਂ ਸੌਂਪ ਦਿੱਤਾ, ਇੱਥੇ ਥੋੜਾ ਰਹਿਣਾ, ਚਲੇ ਜਾਣਾ ਘਰੇ ਆਪਾਂ, ਲੈ ਉੱਠ ਚਲ ਜਾਣਾ ਇੱਥੋਂ। ਫਿਰ ਇਹਦਾ ਮਤਲਬ ਇਹ ਇਸ ਤਨ ਦੇ ਨਾਲ ਗਲਤ ਕੰਮ ਨਹੀਂ ਹੋਏਗਾ ਕਿਉਂਕਿ ਗੁਰੂ ਨੂੰ ਸੌਂਪਿਆ ਹੋਇਆ, ਇਹ ਗੁਰੂ ਦੀ ਅਮਾਨਤ ਹੈ, ਇਸ ਧਨ ਦੇ ਨਾਲ ਗਲਤ ਕੰਮ ਨਹੀਂ ਹੋਏਗਾ। ਜਿੱਦਣ ਇਹ ਸਮਝ ਆ ਗਈ ਬਾਣੀ ਦੀ ਕਿ ਧਨ ਵੀ ਰੱਬ ਦਾ ਹੈ, ਫਿਰ ਗੋਲਕ ਦੇ ਵਿੱਚੋਂ ਇਲੈਕਸ਼ਨ ਦੇ ਟਾਈਮ 'ਤੇ ਫਿਰ ਸ਼ਰਾਬਾਂ ਨਹੀਂ ਪਿਆਈਆਂ ਜਾਣਗੀਆਂ। ਜਿੱਦਣ ਸਮਝ ਆ ਗਈ ਧਨ ਰੱਬ ਦਾ ਹੈ, ਇਸ ਧਨ ਨੂੰ ਵਰਤਣਾ ਕਿਵੇਂ ਆ, ਇਹ ਪਰਮਾਤਮਾ ਜੀ ਦੀ ਦਿੱਤੀ ਹੋਈ ਮਾਇਆ ਹੈ, ਰੱਬ ਨੇ ਦਿੱਤੀਆਂ ਹੋਇਆ, ਇਹ ਸਾਰਾ ਕੁਝ ਰੱਬ ਦਾ ਦਿੱਤਾ ਹੋਇਆ, ਅਤੇ ਰੱਬ ਦੇ ਦਿੱਤੀ ਹੋਈ ਨਾਲ ਬਦ ਫੈਲੀ ਨਹੀਂ ਹੋ ਸਕਦੀ। ਖਾਏ ਖਾਏ ਕਰੇ ਬਦ ਫੈਲੀ, ਆ ਇਹ ਰੱਬ ਤੋਂ ਮੁਨਕਰ ਹੋਏ, ਗੁਰੂ ਤੋਂ ਬੇਮੁਖ ਹੋਏ ਬੰਦੇ ਦਾ ਉਹ ਬਦ ਫੈਲੀ ਕਰ ਰਿਹਾ ਨਾ, ਨਸ਼ੇ ਕਰ ਰਿਹਾ, ਨਸ਼ੇ ਵਰਤਾ ਰਿਹਾ, ਇਹ ਰੱਬ ਦੀ ਮਾਇਆ ਦੇ ਨਾਲ ਇੱਦਾਂ ਕਿਉਂ ਕਰ ਰਿਹਾ, ਰੱਬ ਦੀ ਦਿੱਤੀ ਹੋਈ ਪੈਸਿਆਂ ਦੇ ਨਾਲ ਇੱਦਾਂ ਕਿਉਂ ਕਰ ਰਿਹਾ, ਇਹਦਾ ਮਤਲਬ ਮਨ ਮਰਜ਼ੀ ਕਰ ਰਿਹਾ। ਅਜੇ ਅਜੇ ਗੁਰੂ ਕੋਲ ਆਇਆ, ਅਜੇ ਟੇਲਰ ਕੋਲ ਆਇਆ ਹੈ, ਅਜੇ ਟੇਲਰ ਨੂੰ ਆਪਣਾ ਆਪ ਸੌਂਪਿਆ ਨਹੀਂ, ਅਜੇ ਕੱਪੜਾ ਉਹਦੇ ਸਾਹਮਣੇ ਨਹੀਂ ਰੱਖਿਆ ਬਣਾਉਣ ਵਾਸਤੇ। ਜਿੱਦਣ ਇਹ ਵਿਚਾਰ ਆ ਗਈ ਕਿ ਮਨ ਵੀ ਗੁਰੂ ਦਾ ਹੈ, ਇਸ ਮਨ ਵਿੱਚ ਗੁਰੂ ਦੀ ਵਿਚਾਰ ਹੋਣੀ ਚਾਹੀਦੀ ਹੈ, ਤਨ ਵੀ ਗੁਰੂ ਦਾ, ਇਸ ਤਨ ਦੇ ਉੱਤੇ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਕਿਸੇ ਦਾ ਵੀ। ਹੁਣ ਆਹ ਜਿਹੜਾ ਡੇਰੇ ਵਾਲੇ ਦਾ ਜਿਹੜਾ ਸਾਰਾ ਤੁਸੀਂ ਸਾਰਿਆਂ ਵੇਖਿਆ ਹੀ ਹੈ, ਉਹਦੇ ਉੱਤੇ ਹਰੇਕ ਭਾਵੇਂ ਉਹ ਲੇਡੀਜ਼ ਔਰਤ ਦਾ ਤਨ ਹੋਵੇ ਭਾਵੇਂ ਮਨੁੱਖ ਦਾ ਤਨ ਹੋਵੇ, ਉਹਦਾ ਆਪਣਾ ਅਧਿਕਾਰ ਸੀ ਸਾਰਿਆਂ ਦੇ ਤਨ ਦੇ ਉੱਤੇ। ਅਤੇ ਗੁਰਬਾਣੀ ਸਿਖਾ ਰਹੀ ਕਹਿੰਦੀ ਨਹੀਂ, ਕਿਸੇ ਮਨੁੱਖ ਦਾ ਅਧਿਕਾਰ ਤੇਰੇ ਤਨ 'ਤੇ ਨਹੀਂ ਹੋਣਾ ਚਾਹੀਦਾ, ਕੋਈ ਮਨੁੱਖ ਤੇਰੇ ਤਨ ਨੂੰ ਨਾ ਚਲਾਵੇ। ਜੇ ਇਸ ਗੱਲ ਦੀ ਸਮਝ ਆ ਜਾਏ ਨਾ ਸਾਡੀ ਸਿੱਖ ਕੌਮ ਨੂੰ, ਹਰੇਕ ਵਿਅਕਤੀ ਨੂੰ, ਹਰੇਕ ਧਰਮ ਦੇ ਵਿਅਕਤੀ ਨੂੰ, ਇਹ ਤਨ ਬਾਜ਼ਾਰਾਂ ਦੇ ਵਿੱਚ ਨਹੀਂ ਵਿਕੇਗਾ ਕਿਉਂਕਿ ਇਹ ਗੁਰੂ ਦਾ ਹੈ। ਆ ਸਾਰੇ ਵੇਖੋ, ਅੱਜ ਜਿੰਨੀ ਪੁਲਿਸ ਫੌਜ, ਜਿੰਨੇ ਕੇਸ ਅੱਜ ਚੱਲ ਰਹੇ ਨੇ ਨਾ, ਅੱਜ ਆ ਤਨ ਦੇ ਜਿੰਨੇ ਕੇਸ ਚੱਲ ਰਹੇ ਨੇ, ਇੱਕ ਵੀ ਕੇਸ ਦੁਨੀਆਂ ਦੇ ਵਿੱਚ ਨਹੀਂ ਹੋਏਗਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝ ਆ ਗਈ, ਇੱਕ ਵੀ ਕੇਸ ਨਹੀਂ ਹੋਏਗਾ ਕਿਉਂਕਿ ਤਨ ਮੇਰਾ ਥੋੜ੍ਹਾ ਹੈ ਗੁਰੂ ਦਾ, ਅਤੇ ਗੁਰੂ ਦਾ ਤਨ ਕਿਸੇ ਦੂਜੇ ਕੋਲ ਨਹੀਂ ਜਾ ਸਕਦਾ, ਮੈਂ ਦਾਅਵੇ ਨਾ ਕਰਦਾ। ਗੁਰੂ ਦਾ ਤਨ, ਮਤੀ ਦਾਸ ਪਾਈ ਮਤੀ ਦਾਸ ਗੁਰੂ ਦਾ ਤਨ ਹੈ, ਔਰੰਗਜ਼ੇਬ ਦੇ ਕੋਲ ਨਹੀਂ ਜਾ ਸਕਦਾ, ਕਦੇ ਵੀ ਨਹੀਂ ਜਾ ਸਕਦਾ। ਤੁਸੀਂ ਦੱਸ ਦਿਓ ਜੇ ਗਿਆ ਤੇ, ਤੁਸੀਂ ਦੱਸ ਦਿਓ। ਭਾਈ ਦਿਆਲਾ ਜੀ ਦਾ ਜਿਹੜਾ ਸਰੀਰ, ਜਿਹੜਾ ਤਨ ਹੈ ਨਾ, ਉਹ ਗੁਰੂ ਨੂੰ ਸੌਂਪਿਆ ਹੋਇਆ, ਦੱਸੋ ਕਿਸੇ ਦੂਜੇ ਦੇ ਕੋਲ ਗਿਆ ਹੈ? ਨਹੀਂ ਜਾ ਸਕਦਾ, ਕਦੇ ਵੀ ਨਹੀਂ ਜਾ ਸਕਦਾ। ਨਾ ਧਨ, ਨਾ ਮਨ ਅਤੇ ਨਾ ਤਨ, ਇਹ ਕਿਸੇ ਵਿਅਕਤੀ ਦੇ ਕੋਲ ਨਹੀਂ ਜਾ ਸਕਦਾ ਗੁਰੂ ਨੂੰ ਛੱਡ ਕੇ। ਹਾਂ, ਦੋਵਾਂ ਜੀਆਂ ਦਾ ਰਿਸ਼ਤਾ ਜਿਹੜਾ ਉਹ ਵੱਖਰਾ ਹੈ, ਉਹ ਤੁਸੀਂ ਜਾਣਦੇ ਹੋ, ਗੁਰੂ ਨੂੰ ਛੱਡ ਕੇ ਤੀਜੇ ਦੇ ਦੂਜੇ ਕੋਲ ਨਹੀਂ ਜਾ ਸਕਦਾ ਕਿਉਂਕਿ ਇਹ ਸਾਰਾ ਕੁਝ ਗੁਰੂ ਦਾ ਹੈ। ਆਪਾਂ ਉੱਧਰ ਵੀ ਵਿਚਾਰ ਦੇ ਵਿੱਚ ਇੱਕ ਮੈਂ ਪ੍ਰਮਾਣ ਫਿਰ ਦੇ ਦਿਆਂ, ਗੁਰੂ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ, ਇਸ ਜੱਗ ਮੇ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਇੱਕ ਪਰਮਾਤਮਾ ਹੈ, ਬਾਕੀ ਸਾਰੀਆਂ ਉਹਦੀਆਂ ਜੀਵ ਇਸਤਰੀਆਂ, ਬਾਕੀ ਸਾਰੇ ਤਨ ਉਸ ਪਰਮਾਤਮਾ ਦੇ, ਦੂਜੇ ਦਾ ਕੋਈ ਹੱਕ ਨਹੀਂ ਇਸ ਤਨ ਦੇ ਉੱਤੇ। ਕਿੱਦਣ ਸਮਝ ਆਏਗੀ ਸਾਡੀ ਕੌਮ ਨੂੰ ਇਹਨਾਂ ਗੱਲਾਂ ਦੀ, ਕਿੱਦਣ ਲੋਕੀ ਵਿਚਾਰਨਗੇ, ਕਿੱਦਣ ਲੋਕੀ ਪੜ੍ਹਨਗੇ, ਕਿੱਦਣ ਲੋਕੀ, ਕਿੰਨਾ 500 ਸਾਲ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, 50-50 ਸਾਲ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਦੇ ਪਾਠ ਹੋ ਰਹੇ ਨੇ, ਪ੍ਰਕਾਸ਼ ਹੋਏ ਨੇ, ਕੀ ਕੁਝ ਹੋ ਰਿਹਾ, ਨਾਂ ਵੀ ਕਿੱਡਾ ਸੋਹਣਾ ਵਰਤਿਆ ਜਾਂਦਾ ਜੀ, ਪ੍ਰਕਾਸ਼ ਕੀਤਾ ਹੋਇਆ ਘਰ ਵਿੱਚ, ਪ੍ਰਕਾਸ਼ ਦਾ ਮਤਲਬ ਤੇ ਚਾਨਣ ਹੁੰਦਾ ਹੈ। ਬੰਦਿਆ ਤੂੰ ਅਜੇ ਵੀ ਹਨੇਰੇ ਦੇ ਵਿੱਚ ਹੀ, ਅਜੇ ਵੀ ਤੂੰ ਹਨੇਰੇ 'ਚ ਠੋਕਰਾਂ ਖਾ ਰਿਹਾ। ਤਾਂਹੀਓ ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਸਮੁੰਦਰ ਨਾ ਛੋਟੀਏ, ਸਮੁੰਦਰ ਨੂੰ ਨਾ ਛੱਡ, ਕਿਉਂਕਿ ਇਹਦੀਆਂ ਗੱਲਾਂ ਸੱਚੀਆਂ ਨਹੀਂ ਲੱਗਦੀਆਂ, ਕਈਆਂ ਨੂੰ ਖਰਮੀਆਂ ਲੱਗਦੀਆਂ, ਕਈ ਵਾਰੀ ਕੌੜੀਆਂ ਲੱਗਦੀਆਂ ਜਿਵੇਂ, ਪਰ ਛੱਡ ਨਾ, ਜੀਵਨ ਬੜਾ ਕਮਾਲ ਦਾ ਬਣ ਜਾਂਦਾ। ਛੱਡ, ਪੁੱਛੋ ਭਾਈ ਲੈਣੇ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛੋ, ਮਹਾਰਾਜ ਜੀ ਉਹਨਾਂ ਦੀ ਬਾਣੀ 'ਚ ਪੁੱਛੋ, ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛੋ, ਸਾਹਿਬ ਕਹਿੰਦੇ ਜਿੰਨੇ ਮਰਜ਼ੀ ਸੂਰਜ ਚੜ੍ਹ ਜਾਣ, ਗੁਰੂ ਤੋਂ ਬਿਨਾਂ ਹਨੇਰਾ ਹੀ ਹੁੰਦਾ ਜੀਵਨ ਦੇ ਵਿੱਚ। ਜੇ 100 ਚੰਦਾ ਉੱਗਵੇ, ਸੂਰਜ ਚੜ੍ਹੇ 1000, ਕਹਿੰਦੇ ਗੁਰੂ ਤੋਂ ਬਿਨਾਂ ਹਨੇਰਾ ਹੀ ਰਹੇਗਾ। ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਸਾਰਾ ਜੀਵਨ ਆਪਣਾ ਵੇਖਿਆ ਹੋਇਆ, ਅਤੇ ਸਾਡਾ ਜੀਵਨ ਕਿੱਦਣ ਚਾਨਣ 'ਚ ਹੋ ਜਾਏਗਾ, ਦੱਸੋ ਗੁਰੂ ਤੋਂ ਬਿਨਾਂ। ਹੁਣ ਗੁਰੂ ਦਾ ਮਤਲਬ ਪਤਾ ਕੀ ਹੈ? ਗੁਰੂ ਸਾਡੇ ਨਾਲ ਕਿਵੇਂ ਰਹਿੰਦਾ? ਹੁਣ ਪ੍ਰਕਾਸ਼ ਤਾਂ ਇੱਥੇ ਹੋਇਆ ਗੁਰਦੁਆਰਾ ਸਾਹਿਬ ਵਿੱਚ, ਹੋ ਸਕਦਾ ਸਾਡੇ ਘਰੇ ਗੁੜਕੀ ਬਣਾਉਣ। ਗੁਰੂ ਹਮੇਸ਼ਾ ਸਿੱਖ ਦੇ ਨਾਲ ਹੈ, ਵਿਚਾਰ ਕਰਕੇ। ਹੁਣ ਵੇਖੋ, ਇੱਥੇ ਆਪਾਂ ਸਾਰੇ ਬੈਠੇ ਹਾਂ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਘਰ ਕਿੱਥੇ ਨੇ? ਪਤਾ ਕਿ ਨਹੀਂ ਪਤਾ ਜੀ? ਧਿਆਨ ਵੀ ਇਹ ਘਰੇ ਕੌਣ, ਸਾਰਾ ਕੁਝ ਪਤਾ ਨਾ, ਘਰ ਦੇ ਸਾਰੇ ਕਾਰੋਬਾਰ ਦਾ ਪਤਾ ਨਾ, ਘਰੇ ਕੌਣ ਛੱਡ ਕੇ ਆਏ ਆ, ਘਰੇ ਕੌਣ ਹੈ, ਘਰ ਕਿੱਥੇ ਆ, ਕਿੰਨਾ ਨੰਬਰ ਘਰ, ਪਤਾ ਸਾਰਾ। ਬੰਦਾ ਮਨੁੱਖ ਜਿੱਥੇ ਮਰਜ਼ੀ ਸਿੱਖ ਰਹਿੰਦਾ ਹੋਵੇ ਉਹਨੂੰ ਪਤਾ ਗੁਰੂ ਕਿੱਥੇ ਆ, ਗੁਰੂ ਮੇਰੀ ਸੁਰਤ ਵਿੱਚ ਆ, ਗੁਰੂ ਮੇਰੇ ਨਾਲ ਆ। ਗੁਰੂ ਕਦੇ ਘਰ ਨਹੀਂ ਭੁੱਲ ਸਕਦਾ, ਬੰਦੇ ਨੂੰ ਗੁਰੂ ਕਿਵੇਂ ਭੁੱਲ ਜਾਂਦਾ ਦੱਸੋ ਤੁਸੀਂ। ਜੇ ਇੱਥੋਂ ਦੇ ਲੋਕ ਭਾਵੇਂ ਇੰਡੀਆ ਵੀ ਚਲੇ ਜਾਣ, ਉਹਨਾਂ ਨੂੰ ਇੱਥੋਂ ਵਾਲਾ ਘਰ ਫਿਰ ਵੀ ਨਹੀਂ ਭੁੱਲਣਾ, ਪਤਾ ਹੈ ਉਹਨਾਂ ਨੂੰ। ਸਿੱਖ ਜਿੱਥੇ ਮਰਜ਼ੀ ਚਲਿਆ ਜਾਵੇ, ਹੁਣ ਘਰ ਨਾਲ ਥੋੜ੍ਹਾ ਜਾਂਦਾ, ਜੀ ਤੁਸੀਂ ਇੰਡੀਆ ਜਾਓਗੇ ਘਰ ਨਾਲ ਜਾਊਗਾ ਤੁਹਾਡੇ? ਨਹੀਂ ਜਾਣਾ। ਹੁਣ ਤੁਸੀਂ ਜਿੱਥੇ ਵੀ ਜਾਓਗੇ ਗੁਰੂ ਨਾਲ ਨਹੀਂ ਜਾਏਗਾ, ਸਰੂਪ ਨਾਲ ਨਹੀਂ ਜਾਏਗਾ, ਮਹਾਰਾਜ ਜੀ ਦਾ ਵਿਚਾਰ ਜਾਏਗੀ ਨਾਲ, ਵਿਚਾਰ ਸਿੱਖ ਦੇ ਨਾਲ ਬਾਣੀ ਦੀ ਵਿਚਾਰ ਜਾਏਗੀ। ਜਦੋਂ ਵਿਚਾਰ ਜਾਏਗੀ ਫਿਰ ਉਹਨੂੰ ਕਿਹਾ ਗਿਆ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਵਿਚਾਰ ਨੂੰ ਕਿਹਾ ਗਿਆ ਨਾ, ਵਿਚਾਰ ਨੂੰ ਕਿਹਾ ਗਿਆ। ਜਿਵੇਂ ਬਾਣੀ 'ਚ ਵੀ ਪੜ੍ਹਦੇ ਨਾ, ਧੁਰ ਕੀ ਬਾਣੀ ਆਈ, ਤਾਂ ਜਦੋਂ ਸੱਚ ਵਾਲੀ ਬਾਣੀ ਹਿਰਦੇ ਦੇ ਵਿੱਚ ਆਈ, ਜਦੋਂ ਸੱਚ ਵਾਲੀ ਬਾਣੀ ਹਿਰਦੇ ਦੇ ਵਿੱਚ ਆਈ। ਆਪਾਂ ਕਈ ਵਾਰੀ ਇੰਜ ਲੱਗਦਾ ਕਿ ਹਾਂ ਜੀ ਬਾਣੀ ਸਾਰੀ ਧੁਰੋਂ ਆਈ ਆ, ਇਹਨੇ ਸਾਰੀ ਚਿੰਤਾ ਮਿਟਾ ਦਿੱਤੀ। ਤੁਸੀਂ ਦੱਸੋ ਕਿਹੜੀ ਚਿੰਤਾ ਮਿੱਟੀ ਹੈ ਜੀ? ਹਮ ਘਰੇ ਤਾਂ ਪ੍ਰਕਾਸ਼ ਹੈ, ਤੇ ਦੂਜੇ ਬੰਨੇ ਤੇ ਬੰਦਾ ਮਨਮਤ ਕਰੀ ਜਾ ਰਿਹਾ, ਗੁਰਦੁਆਰਿਆਂ ਦੇ ਵਿੱਚ ਮਨਮਤ ਹੋਈ ਜਾ ਰਹੀ ਹੈ ਨਾ। ਜਿੱਦਣ ਧੁਰ ਵਾਲੀ ਭਾਵ ਸੱਚ, ਧੁਰ ਕੀ ਹੈ ਜੀ? ਸੱਚ। ਜਿੱਦਣ ਸੱਚ ਦੀ ਵਿਚਾਰ ਹਿਰਦੇ ਦੇ ਵਿੱਚ ਆ ਗਈ, ਧੁਰ ਕੀ ਬਾਣੀ ਆਈ, ਜਿੱਦਣ ਸੱਚ, ਧੁਰ ਦਾ ਮਤਲਬ ਸੱਚ, ਜਿੱਦਣ ਸੱਚ ਵਾਲੀ ਵਿਚਾਰ ਸਾਡੇ ਜੀਵਨ ਦੇ ਵਿੱਚ ਆਏਗੀ, ਤਾਂ ਸਗਲੀ ਚਿੰਤਾ ਫਿਰ ਜਾ ਕੇ ਚਿੰਤਾ ਖਤਮ ਹੋਏਗੀ। ਵੈਸੇ ਨਹੀਂ ਹੋਏਗੀ, ਜਿੱਦਣ ਹਿਰਦੇ ਦੇ ਵਿੱਚ ਆਏਗੀ, ਜੀਵਨ ਦੇ ਵਿੱਚ ਆਏਗੀ, ਫਿਰ ਜਾ ਕੇ ਚਿੰਤਾ ਖਤਮ ਹੋਣੀ। ਭਾਗਾਂ ਵਾਲੇ ਵੈਸੇ ਨਹੀਂ ਹੋਣੀ। ਕਈ ਵਾਰੀ ਅਸੀਂ ਉਹੀ ਵੇਖੋ ਕਿੰਨੀ ਉੱਚੀ ਉੱਚੀ ਪੜ੍ਹੀ ਜਾਂਦੀ, ਧੁਰ ਕੀ ਬਾਣੀ ਆਹੀ, ਇੱਦਾਂ ਨਹੀਂ ਗੱਲ ਬਣਨੀ। ਗੱਲ ਤਾਂ ਬਣਨੀ ਜਿੱਦਣ ਜੀਵਨ ਦੇ ਵਿੱਚ ਆਏਗੀ, ਜਿੱਦਣ ਵਸ ਗਈ ਆਣ ਕੇ, ਜਿੱਦਣ ਉਹਨੇ ਕਬਜ਼ਾ ਕਰ ਲਿਆ ਆਣ ਕੇ, ਫਿਰ ਸਮਝ ਆਏਗੀ ਵਾਕਈ ਸੱਚ ਦੀ ਬਾਣੀ ਹੈ, ਜੀਵਨ ਦੇ ਵਿੱਚ ਆਈ ਹੈ। ਗੁਰਦੁਆਰੇ ਦਾ ਮਤਲਬ ਹੁੰਦਾ, ਹੁਣ ਸਕੂਲ ਹੈ ਨਾ ਤੁਹਾਡੇ 'ਚ, ਸਕੂਲ ਦੀ ਪੜ੍ਹਾਈ ਦੇ ਨਾਲ ਮਤਲਬ ਹੈ ਕਿ ਵੱਡੀ ਬਿਲਡਿੰਗ ਦਾ ਨਾ ਮਤਲਬ? ਤੁਹਾਨੂੰ ਦੱਸੋ ਜੀ, ਪੜ੍ਹਾਈ ਦੇ ਨਾਲ ਜੇ ਸਕੂਲ ਦੇ ਵਿੱਚ ਬਿਲਡਿੰਗ ਬੜੀ ਵਧੀਆ ਹੋਵੇ, ਪੜ੍ਹਾਈ ਨਾ ਹੋਵੇ, ਫਿਰ ਸਰ ਜੂ ਜੀ ਚੱਲ ਜੂ ਜੀ? ਨਹੀਂ ਚੱਲਣਾ। ਸਾਨੂੰ ਗੁਰੂ ਘਰ ਦੀ ਪੜ੍ਹਾਈ ਦੇ ਨਾਲ ਮਤਲਬ ਹੈ, ਬਿਲਡਿੰਗਾਂ ਦੇ ਨਾਲ ਨਹੀਂ ਮਤਲਬ। ਸਾਨੂੰ ਗੁਰੂ ਘਰ ਵਿੱਚ ਪੜ੍ਹਾਉਣ ਵਾਲਿਆਂ ਤੋਂ ਮਤਲਬ ਹੈ, ਵਧੀਆ ਕਿਹੜਾ ਪੜ੍ਹਾ ਰਿਹਾ। ਸਾਨੂੰ ਗੁਰੂ ਘਰ ਦੀ ਵਿਚਾਰ ਦੇ, ਗੁਰੂ ਘਰ ਦਾ ਮਤਲਬ ਸੀ ਚੰਗੀ ਵਿਚਾਰ ਮਿਲੇ ਜਿੱਥੋਂ। ਇਹ ਸਕੂਲ ਹੈ ਸਿੱਖ ਦਾ, ਗੁਰਦੁਆਰੇ ਹੋਏ ਸੋਝੀ ਪਾਏ ਸੀ, ਜਿੱਥੋਂ ਚੰਗੀ ਵਿਚਾਰ ਮਿਲੇ ਉਹਨੂੰ ਕਿਹਾ ਗਿਆ ਸੀ ਧਰਮਸ਼ਾਲਾ ਜਾਂ ਗੁਰਦੁਆਰਾ। ਗੁਰਦੁਆਰੇ ਚੰਗੀ ਵਿਚਾਰ ਮਿਲਦੀ ਤਾਂ ਅਸੀਂ ਇੱਥੇ ਆਉਂਦੇ ਹਾਂ। ਜੇ ਕਿਤੇ ਪੜ੍ਹਾਈ ਨਾ ਚੰਗੀ ਹੋਵੇ, ਜੇ ਹੈ ਨਾ, ਲੱਗਦਾ ਨਹੀਂ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲ ਫੇਲ ਹੋ ਗਏ, ਸਾਰੇ ਹੋ ਗਏ ਜਾਂ ਜੀ, ਅਤੇ ਸਿੱਖਾਂ ਦੇ ਗੁਰਦੁਆਰੇ ਵੀ ਫੇਲ ਹੋ ਗਏ ਜੇ? ਪੜ੍ਹਾਈ ਕੋਈ ਨਹੀਂ ਹੈਗੀ, ਇੱਥੇ ਬਹਿ ਕੇ ਮਨਮਤ ਹੋਈ ਜਾਂਦੀ, ਇੱਥੇ ਬੈਠਣ ਵਾਲਾ ਘਰੇ ਮਨਮਤ ਕਰੀ ਜਾਂਦਾ, ਗੁਰਦੁਆਰੇ ਮਨਮਤ ਕਰ, ਆਰਤੀਆਂ ਹੋਈ ਜਾਂਦੀਆਂ, ਸਾਰਾ ਕੁਝ ਹੋਈ ਜਾਂਦਾ। ਗੁਰਦੁਆਰੇ ਦਾ ਮਤਲਬ ਹੈ ਜਿੱਥੋਂ ਚੰਗੀ ਗੁਰਬਾਣੀ ਦੀ ਸੇਧ ਮਿਲੇ, ਇੱਥੇ ਗੁਰੂ ਸਾਹਿਬ ਜੀ ਦੀ ਚੱਲਦੀ ਹੈ। ਵੈਸੇ ਤਾਂ ਸਾਡਾ ਸਿੱਖ ਦਾ ਘਰ ਵੀ ਗੁਰੂ ਦਾ ਹੀ ਘਰ ਹੋਣਾ ਚਾਹੀਦਾ, ਇੱਥੇ ਸਿਰਫ ਗੁਰੂ ਦੀ ਚੱਲਣੀ ਚਾਹੀਦੀ, ਕਿਸੇ ਬੰਦੇ ਦੀ ਨਹੀਂ ਚੱਲਣੀ ਚਾਹੀਦੀ, ਗੁਰੂ ਦੀ। ਗੁਰਦੁਆਰੇ ਦੇ ਵਿੱਚ ਗੁਰੂ ਦਾ ਹੁਕਮ ਚੱਲਣਾ ਚਾਹੀਦਾ, ਗੁਰੂ ਦਾ, ਬੰਦੇ ਦਾ ਨਹੀਂ ਹੁਕਮ ਚੱਲਣਾ ਚਾਹੀਦਾ। ਪਰ ਅੱਜ ਵੇਖੋ ਗੁਰੂ ਦਾ ਹੁਕਮ ਚੱਲਦਾ ਜੀ? ਗੁਰੂ ਮਹਾਰਾਜ ਜੀ ਪ੍ਰਕਾਸ਼ ਵੀ ਹੁੰਦੇ ਨੇ, ਉੱਥੇ ਰਾਜਨੀਤੀ ਖੇਡੀ ਜਾ ਰਹੀ ਹੈ, ਉੱਥੇ ਚਲਾਕੀਆਂ ਖੇਡੀਆਂ ਜਾ ਰਹੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਤੋਂ ਅਨੁਸਾਰ ਹੀ ਬੰਦਾ ਗਲਤ ਤੁਰਿਆ ਫਿਰਦਾ ਨਾ, ਚਲਾਕੀਆਂ ਕਰ ਰਿਹਾ ਬੰਦਾ ਬੰਦੇ ਦੇ ਨਾਲ। ਗੁਰੂ ਸਾਹਿਬ ਜੀ ਦੇ ਸਕੂਲ ਦੇ ਵਿੱਚ ਇੱਦਾਂ ਕੁਝ ਹੋਈ ਜਾ ਰਿਹਾ, ਗੱਲ ਨਹੀਂ ਬਣਨੀ। ਇੱਥੇ ਤਾਂ ਸੱਚ ਦੀ ਗੱਲ, ਇੱਥੇ ਤਾਂ ਗੁਰੂ ਘਰ ਹੈ ਨਾ, ਗੁਰੂ ਘਰ, ਇੱਥੇ ਗੁਰੂ ਦੀ ਗੱਲ ਚੱਲਣੀ ਚਾਹੀਦੀ, ਗੁਰੂ ਦੀ ਗੱਲ, ਕਿਸੇ ਬੰਦੇ ਦੀ ਗੱਲ ਨਹੀਂ ਗੁਰੂ ਘਰ ਵਿੱਚ ਹੋਣੀ ਚਾਹੀਦੀ। ਪਰ ਰਾਜਨੀਤੀ ਬਣ ਗਈ, ਸਿੱਖ ਨੂੰ ਕੁੰਡੀ ਨੇ ਫਸਾ ਲਿਆ, ਕੁੰਡੀ ਨੇ ਸਿੱਖ ਫਸ ਗਏ ਕੁੰਡੀਆਂ ਦੇ ਵਿੱਚ, ਅਗਲਿਆਂ ਨੇ ਵੋਟੀਆਂ ਪਾ ਕੇ ਬੰਦੇ ਸਾਡੇ ਸਾਰੇ ਗਰਕ ਕਰਕੇ ਰੱਖ ਦਿੱਤੇ, ਰਾਜਨੀਤੀਆਂ ਕਮੇਟੀਆਂ ਤਬਾਹ ਕਰਤੀਆਂ, ਅਗਲੇ ਨੇ ਕਮੇਟੀਆਂ ਵਿਕ ਗਈਆਂ। ਪੰਜਾਬ ਦੇ ਵਿੱਚ ਬਹੁਤੀਆਂ ਕਮੇਟੀਆਂ ਦੇ ਪ੍ਰਧਾਨ ਜਿਹੜੇ ਉਹ ਸਰਸੇ ਗੁਰਦੁਆਰੇ ਜਾ ਕੇ ਉੱਥੇ ਮੱਥਾ ਟੇਕਦੇ, ਬਹੁਤੇ ਗੁਰਦੁਆਰੇ ਹਰ ਸਾਲ ਕੋਈ ਮੋਟਰਸਾਈਕਲ ਚੜ੍ਹਾ ਕੇ ਆਉਂਦਾ ਕੋਈ ਗੁਰਦੁਆਰੇ ਦੇ ਪ੍ਰਧਾਨ ਗੁਰਦੁਆਰੇ ਦੇ। ਇਹ ਕੀ ਹੈ ਜੀ? ਇਹ ਆ ਕੁੰਡੀ, ਥੋੜ੍ਹੇ ਜਲ, ਇਹ ਆ ਮੱਛੀ, ਆ ਫਸੀ ਹੋਈ ਮੱਛੀ ਥੋੜ੍ਹੇ ਪਾਣੀ ਦੇ ਵਿੱਚ, ਉਹ ਚੌਂਕੜਾ ਮਾਰ ਕੇ ਬੈਠੇ ਹੋਏ ਸਾਰਾ ਕੁਝ। ਉਹ ਕਿੱਦਣ ਕਹਿਣਗੇ ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਲਾਗੂ ਹੋਵੇ? ਉਹ ਕਦੇ ਨਹੀਂ ਕਹਿਣਗੇ ਭਾਗਾਂ ਵਾਲੇ, ਉਹਨਾਂ ਨੇ ਆਪਣੀ ਮਰਜ਼ੀ ਚਲਾਉਣੀ ਹੈ, ਉਹ ਗੁਰਬਾਣੀ ਦੀ ਗੱਲ ਨਹੀਂ ਕਰ ਦੇਣਗੇ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਸਾਰੇ ਆਪ ਵਿਚਾਰੀਏ, ਸਾਡਾ ਸਾਰਿਆਂ ਦਾ ਗੁਰੂ ਹੈ, ਸਾਡਾ ਸਾਰਿਆਂ ਦਾ ਫਰਜ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਆਪਣੇ ਜੀਵਨ 'ਚ ਲਾਗੂ ਕਰੋ, ਆਪਣੇ ਘਰ ਵਿੱਚ ਲਾਗੂ ਕਰੋ। ਇੱਕ ਦਾ ਨਹੀਂ ਫਰਜ਼ ਹੈ, ਸਕੂਲ ਵਿੱਚ ਜਿੰਨੇ ਵੀ ਟੀਚਰ ਸਟੂਡੈਂਟ ਜਿੰਨੇ ਵੀ ਹੁੰਦੇ ਸਾਰਿਆਂ ਦਾ ਫਰਜ਼ ਹੁੰਦਾ ਸਕੂਲ ਨੂੰ ਗਾਂਹ ਕਿਵੇਂ ਲੈ ਕੇ ਜਾਣਾ। ਇਹ ਸਿੱਖਾਂ ਦਾ ਸਕੂਲ ਹੈ, ਇੱਥੇ ਸਾਰਿਆਂ ਦਾ ਫਰਜ਼ ਬਣਦਾ ਜੇ ਕਿ ਆਪਾਂ ਗੁਰੂ ਦੀ ਵਿਚਾਰ ਨੂੰ ਲਾਗੂ ਕਰੀਏ ਤਾਂ ਜੋ ਸਾਡੇ ਵਿਚਾਰ ਸਾਡੀ ਬਾਣੀ ਦੀ ਦੁਨੀਆ ਤੱਕ ਗੱਲ ਪਹੁੰਚ ਸਕੇ, ਦੁਨੀਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜ ਸਕੇ। ਬਹੁਤ ਘੱਟ ਪ੍ਰਚਾਰ ਹੋਇਆ ਬਾਣੀ ਦਾ ਅੱਜ ਤੱਕ ਸਿੱਖਾਂ ਕੋਲੋਂ, ਸਾਨੂੰ ਹੀ ਨਹੀਂ ਪਤਾ ਕਿੰਨੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਜਾ ਕੇ ਗੱਲ ਨਹੀਂ ਬਣਨੀ। ਬੜੇ ਅਦਬ ਸਤਿਕਾਰ ਦੇ ਨਾਲ ਸਾਰੇ ਹੀ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।